ਪਿਆਰੇ ਦੋਸਤੋ, ਸਤਿ ਸ਼੍ਰੀ ਅਕਾਲ। SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਪ੍ਰੀਤਿੰਦਰ ਗਰੇਵਾਲ ਅੱਜ ਸਟੂਡੀਓ 'ਚ ਸਾਡੇ ਮਹਿਮਾਨ ਬਣ ਕੇ ਆਏ ਨੇ ਪੰਜਾਬ ਦੇ ਪੰਜਾਬੀ ਦੇ ਸਿਰਮੌਰ ਕਵੀ ਡਾਕਟਰ ਸੁਰਜੀਤ ਪਾਤਰ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਜੀ। ਬੜੀ ਖੁਸ਼ੀ ਹੋਈ ਤੁਸੀਂ ਸਟੂਡੀਓ 'ਚ ਮਹਿਮਾਨ ਬਣ ਕੇ ਆਏ ਹੋ। ਜਿਹੜੇ ਸੁਣਨ ਵਾਲੇ ਸਰੋਤੇ ਸਾਡੇ ਦੇਖਣ ਵਾਲੇ ਨਹੀਂ ਜਾਣਦੇ, ਉਹਨਾਂ ਨੂੰ ਦੱਸਦੇ ਹਾਂ ਕਿ PAU ਤੋਂ ਰਿਟਾਇਰਡ ਪ੍ਰੋਫੈਸਰ ਨੇ ਉਹ। ਪੱਤੜ ਇਹਨਾਂ ਦਾ ਪਿੰਡ ਹੈ ਜੀ ਜਲੰਧਰ ਤੋਂ, ਅਤੇ ਤਾਂ ਹੀ ਮੇਰਾ ਖਿਆਲ ਨਾਂ ਪਾਤਰ ਪਿਆ। ਪਤ ਸਾਹਿਬ ਸਹੀ ਕਿਹਾ ਜੀ ਮੈਂ?
ਹਾਂ ਬਿਲਕੁਲ ਸਹੀ ਕਿਹਾ। ਔਰ ਮੇਰੀ ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ, ਸਾਰਿਆਂ ਨੂੰ ਬਹੁਤ ਮੇਰਾ ਪਿਆਰ ਸਤਿਕਾਰ
ਜੀ। ਪੰਜਾਬੀ ਮਾਂ ਬੋਲੀ ਦੇ ਸਪੂਤ ਹੋਣ ਦਾ ਮੁੱਲ ਤਾਰਿਆ ਤੁਸੀਂ, ਬਹੁਤ ਸਾਰਾ ਸਤਿਕਾਰ ਪਿਆਰ ਤੁਹਾਨੂੰ ਪਾਠਕ ਵਰਗ ਤੋਂ ਮਿਲਿਆ, ਕਵਿਤਾ ਦੇ ਖੇਤਰ 'ਚ ਕਹਿ ਲਓ, ਗਜ਼ਲ ਦੇ ਖੇਤਰ 'ਚ ਕਹਿ ਲਓ, ਅਤੇ ਬਹੁਤ ਸਾਰੇ ਮਾਣ ਸਨਮਾਨ ਤੁਹਾਨੂੰ ਮਿਲੇ ਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਕੀ ਦੱਸਣਾ ਚਾਹੁੰਦੇ ਹੋ?
ਬਸ ਸਭ ਤੋਂ ਵੱਡਾ ਮਾਣ ਸਨਮਾਨ ਤਾਂ ਆਪਣੇ ਲੋਕਾਂ ਦਾ ਹੁੰਦਾ, ਆਪਣੇ ਸਰੋਤਿਆਂ ਦਾ, ਆਪਣੇ ਪਿਆਰਿਆਂ ਦਾ। ਤੋ ਜਦੋਂ ਪਦਮ ਸ਼੍ਰੀ ਮੈਂ ਬਣਿਆ, ਉਦੋਂ ਮੈਨੂੰ 2 ਸਤਰਾਂ ਮੈਂ ਲਿਖੀਆਂ, ਉਹ ਤੁਹਾਨੂੰ ਮੈਂ ਸਾਰਾ ਮੇਰੀ ਮਨ ਦੀ ਹਾਲਤ ਦੱਸ ਸਕਦੇ। ਮੈਂ ਕਿਹਾ ਸੀ ਕਿ ਅੰਬੜੀ ਮੈਨੂੰ ਆਖਣ ਲੱਗੀ, ਤੂੰ ਧਰਤੀ ਦਾ ਗੀਤ ਰਹੇਗਾ, ਪਦਮ ਸ਼੍ਰੀ ਹੋ ਕੇ ਵੀ ਪਾਤਰ ਤੂੰ ਮੇਰਾ ਸੁਰਜੀਤ ਰਹੇਗਾ।
ਕੀ ਬਾਤ
ਹੈ! ਤੋ ਸੋ ਮੇਰੇ ਲਈ ਸਭ ਤੋਂ ਵੱਡਾ ਮਾਣ ਇਹ ਹੈ ਕਿ ਮੇਰੀ ਕਵਿਤਾ ਕਿਸੇ ਦੇ ਕੰਮ ਆਵੇ, ਕਿਸੇ ਮੇਰੀ ਧਰਤੀ ਦੇ ਕੰਮ ਆਵੇ, ਮੇਰੇ ਲੋਕਾਂ ਦੇ ਕੰਮ ਆਵੇ
ਜੀ। ਵੈਸੇ ਬਹੁਤ ਘੱਟ ਲੋਕ ਤੁਹਾਡੇ ਸ਼ਖਸੀਅਤ ਦੇ ਇਸ ਪੱਖ ਨੂੰ ਜਾਣਦੇ ਆ ਕਿ ਪਾਤਰ ਸਾਹਿਬ ਲਤੀਫੇ ਵੀ ਬਹੁਤ ਜਾਣਦੇ ਆ। ਕਵਿਤਾ ਬਾਰੇ ਤਾਂ ਆਪਾਂ ਗੱਲ ਕਰਨੀ ਓ ਕਰਨੀ ਆ ਅੱਜ, ਕਿਉਂਕਿ ਪਾਤਰ ਸਾਹਿਬ ਤੁਹਾਡੀ ਇੱਕ ਕਿਤਾਬ ਹੁਣ ਆਪਾਂ ਲਤੀਫਿਆਂ ਦੀ ਵੀ ਛਪਾਉਣੀ ਆ।
ਲਤੀਫੇ ਮੈਂ ਬਣਾਉਂਦਾ ਨਹੀਂ, ਪਰ ਲਤੀਫੇ ਕਿਵੇਂ ਮੇਰੇ ਨਾਲ ਹੋ ਜਾਂਦੇ ਆ ਮੈਂ ਤੁਹਾਨੂੰ ਦੱਸਦਾ। ਵੀ ਜਦੋਂ ਮੇਰੀ ਜੀਵਨ ਸਾਥਣ ਭੁਪਿੰਦਰ, ਉਹ ਮੇਰੀ ਪੋਇਟਰੀ ਨੂੰ ਬਹੁਤ ਪੜ੍ਹਦੀ ਵੀ ਆ, ਗਾਉਂਦੀ ਵੀ ਆ, ਮੈਨੂੰ ਅੱਛੀਆਂ ਗਜ਼ਲਾਂ ਗਾਉਂਦੀ ਆ। ਪਰ ਕਦੀ ਕਦੀ ਇੱਦਾਂ ਦਾ ਗੱਲ ਹੁੰਦੀ, ਸਾਡੇ ਘਰ ਮਹਿਮਾਨ ਆਏ ਅਤੇ ਚਾਹ ਪੀ ਰਹੇ ਸੀ, ਅਤੇ ਉਹ ਪੁੱਛਣ ਲੱਗੀ, ਉਦੋਂ ਮੇਰੇ ਪੁੰਦਰ ਥੋੜ੍ਹੀ ਮੇਰਾ ਨਾਰਾਜ਼ ਸੀ, ਅਤੇ ਉਹ ਪੁੱਛਣਾ ਕਿ ਤੁਹਾਡੇ ਘਰ 'ਚ ਕੋਈ ਹੋਰ ਵੀ ਲਿਖਦਾ? ਅਤੇ ਪੁੰਦਰ ਕਹਿਣ ਲੱਗੀ, ਨਹੀਂ ਜੀ, ਬਾਕੀ ਤਾਂ ਸਾਰੇ ਠੀਕ ਆ।
ਕਿਉਂਕਿ ਫਿਰ ਸਹਿਜ ਸੁਭਾਅ ਗੱਲਾਂ ਇਹੋ ਜਿਹੀਆਂ ਨਿਕਲਦੀਆਂ ਪਾਤਰ ਸਾਹਿਬ। ਇੱਕ ਤੁਸੀਂ ਉਹ ਆਪਣਾ ਕਿਤਾਬਾਂ ਵਾਲਾ ਵੀ ਸੁਣਾਉਂਦੇ ਹੁੰਦੇ ਹੋ ਵੀ, ਇੱਕ ਵਾਰ ਕਹਿੰਦੇ ਜੀ ਕਿਤਾਬ ਲੈਣ ਗਏ, ਇੱਕ ਸ਼ੇਕਸਪੀਅਰ ਦੇ ਦੇ, ਇੱਕ ਆਹ ਦੇ ਦੇ, ਇੱਕ ਆਹ ਦੇ ਦੇ, ਉਹ ਕੀ ਵਾਕਿਆ ਸੀ ਜੀ? ਉਹ
ਕਿਸੇ ਹੀਰੋ ਬਾਰੇ ਸੀਗਾ, ਵੀ ਉਹ ਕਿਤਾਬਾਂ ਦੁਕਾਨ 'ਤੇ ਗਿਆ, ਕਹਿੰਦਾ ਵੀ ਮੈਨੂੰ ਇੱਕ ਸੈੱਟ ਸ਼ੇਕਸਪੀਅਰ ਦਾ ਦੇ ਦੇ, ਇੱਕ ਕੀਟਸ ਦੇ ਦੇ, ਐਲੀਅਟ ਦੇ ਦੇ, ਅਤੇ ਬਾਕੀ ਕੁਛ ਪੜ੍ਹਨ ਵਾਸਤੇ ਦੇ ਦੇ।
ਸਹੀ ਹੈ ਜੀ। ਪਤ ਸਾਹਿਬ ਹੁਣ ਆਪਾਂ ਸੰਜੀਦਾ ਗੱਲਾਂ ਵੱਲ ਆਈਏ, ਕਵਿਤਾ ਵੱਲ ਆਈਏ, ਜਿਹਦੇ ਕਰਕੇ ਲੋਕ ਤੁਹਾਨੂੰ ਪਿਆਰ ਦਿੰਦੇ ਆ। ਅਸਹਿਣਸ਼ੀਲਤਾ ਨੂੰ ਲੈ ਕੇ ਭਾਰਤ 'ਚ ਕਾਫੀ ਬਿਆਨਬਾਜ਼ੀ ਹੋਈ ਆ, ਤੁਸੀਂ ਵੀ ਆਪਣੇ ਜਿਹੜਾ ਮਾਣ ਸਨਮਾਨ ਤੁਹਾਨੂੰ ਦਿੱਤਾ ਗਿਆ ਸੀ, ਤੁਸੀਂ ਵੀ ਉਹ ਵਾਪਸ ਕਰ ਦਿੱਤਾ ਸੀ। ਸੋ ਕਿਹੋ ਜਿਹਾ ਮਾਹੌਲ ਆ, ਕੀ ਸਰਕਾਰ ਸਿਆਸਤ ਕਲਮ 'ਤੇ ਆਪਣਾ ਜ਼ੋਰ ਚਲਾਉਂਦੇ ਆ, ਰੋਹ ਪਾਉਂਦੇ ਆ ਬਈ ਸਿਆਹੀ ਸਾਡੀ ਹੋਵੇ ਅਤੇ ਕਲਮ ਤੁਹਾਡੀ? ਗੱਲ
ਉਹ ਮੈਂ ਤੁਹਾਨੂੰ ਦੱਸਦਾ ਕਿ ਜਿਸ ਤਰ੍ਹਾਂ ਹੁਣ ਜਿਹੜਾ ਹਾਕਮ ਹੁੰਦਾ, ਉਹ ਇਹ ਦੁਨੀਆ ਅੱਗੇ ਸਾਬਤ ਕਰਨਾ ਚਾਹੁੰਦਾ ਕਿ ਮੇਰੀ ਹਕੂਮਤ 'ਚ ਸਾਰਾ ਕੁਛ ਠੀਕ ਹੈ। ਤੋ ਜਿਹੜਾ ਬੰਦਾ ਵੀ ਕੋਈ ਉਹਦੀ ਹਕੂਮਤ 'ਚ ਨੁਕਸ ਕੱਢੇ, ਫਿਰ ਉਹਨੂੰ ਦੁੱਖ ਹੁੰਦਾ। ਮੈਂ ਇੱਕ ਛੋਟੀ ਜਿਹੀ ਕਵਿਤਾ ਤੁਹਾਨੂੰ ਸੁਣਾਉਣਾ। ਮੈਂ ਲਿਖਿਆ ਸੀਗਾ ਕਿ ਹਕੂਮਤ ਕਿੱਦਾਂ ਸੋਚਦੀ ਹੈ ਕਿ ਦੇਸ਼ ਦੀ ਚੰਗੀ ਭਲੀ ਹਵਾ ਵਿੱਚ, ਇਸ ਦੀ ਸਾਫ਼ ਸਵੱਛ ਫਿਜ਼ਾ ਵਿੱਚ ਤੂੰ ਕਿਉਂ ਹੌਕਾ ਭਰਿਆ, ਲੱਗਦਾ ਹੈ ਤੂੰ ਉਹੀ ਹੈ, ਯਾਨੀ ਦੇਸ਼ ਧਰੋਹੀ ਹੈ। ਕਿ ਉਹ ਮਤਲਬ ਜਿਹੜੇ ਬੰਦਾ ਕੋਈ ਉਦਾਸੀ ਦਾ ਇਜ਼ਹਾਰ ਵੀ ਕਰੂਗਾ, ਉਹਨੂੰ ਵੀ ਦੇਸ਼ ਧਰੋਹੀ ਵਾਂਗ ਸਮਝਦੇ ਕਿ ਵੀ ਸਾਡੇ ਜੈਕ ਮਨਸ਼ੀ ਸੀ ਕਿ ਪੰਛੀ ਤਾਂ ਸਾਡੀ ਜੂਹ ਦੇ ਉਸ ਚਿਰ ਹੋਇਆ ਮਾਰ 'ਤੇ, ਹੁਣ ਹੈ ਸ਼ਿਕਾਰੀ ਦੀ ਨਜ਼ਰ ਲਫਜ਼ਾਂ ਦੀ ਡਾਰ 'ਤੇ। ਕਿ ਇੱਕ ਤਰ੍ਹਾਂ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਤੁਸੀਂ ਜਿਹੜੀ ਜੇ ਤੁਸੀਂ ਇੱਕ ਵੀ ਚਲੋ ਇੱਥੋਂ ਚੱਲੀਏ, ਤਾਂ ਕਹਿੰਦੇ ਇਹ ਵੀ ਸਾਡੀ ਆਲੋਚਨਾ ਹੀ ਕਰ ਰਿਹਾ। ਸੋ ਦੇਸ਼ 'ਚ ਆਪਾਂ ਮਹਿਸੂਸ ਕਰਦੇ ਹਾਂ ਕਿ ਦੇਸ਼ ਦੇ ਪਿੰਡ ਉਦਾਸ ਨੇ, ਦੇਸ਼ ਦੇ ਖੇਤ ਉਦਾਸ ਨੇ, ਦੇਸ਼ ਦੇ ਸਰਕਾਰੀ ਸਕੂਲ ਉਦਾਸ ਨੇ, ਦੇਸ਼ ਦਾ ਸਾਊਪਨ ਉਦਾਸ ਹੈ। ਪਰ ਜੇ ਕੋਈ ਇਸ ਉਦਾਸੀ ਦੀ ਗੱਲ ਕਰੇ ਤਾਂ ਉਹਨੂੰ ਸਮਝਦੇ ਕਿ ਤਾਂ ਦੇਸ਼ ਧਰੋਹੀ ਹੈ
ਜੀ। ਕਈ ਵਾਰ ਦੇਖੋ ਮੱਥਾ ਹਕੂਮਤ ਨਾਲ ਲਾਉਣਾ ਔਖਾ ਵੀ ਹੋ ਜਾਂਦਾ ਕਈ ਕਵੀ ਆ, ਕਿਉਂਕਿ ਕਵਿਤਾ ਗੋਲ ਮੋਲ ਢੰਗ ਨਾਲ ਲਿਖੀ ਜਾਂਦੀ ਹੈ, ਸਿੱਧਾ ਸਾਫ਼ ਸਪੱਸ਼ਟ ਨਹੀਂ ਲਿਖਿਆ ਜਾਂਦਾ, ਅਰਥ ਕਈ ਵਾਰ ਜਿਵੇਂ ਮਰਜ਼ੀ ਕੱਢ ਲਵੇ ਬੰਦਾ, ਹੈ ਨਾ, ਜਾਂ ਟੱਬਰਾਂ ਵਾਲੇ ਕਹਿ ਲਓ ਡਰਦੇ ਹੋਣਗੇ। ਸੋ ਇਹੋ ਜਿਹੇ ਮਾਹੌਲ 'ਚ ਫਿਰ ਲਿਖਣਾ ਪਾਤਰ ਸਾਹਿਬ ਥੋੜ੍ਹਾ ਜਿਹਾ ਔਖਾ ਨਹੀਂ ਹੈ?
ਬਿਲਕੁਲ ਔਖਾ ਹੁੰਦਾ। ਜਿਸ ਤਰ੍ਹਾਂ ਯਾਨੀ ਕਵੀ ਕਵੀ ਇਸ ਇਜ਼ਹਾਰ ਵੀ ਕਰਦੇ ਆ ਇਸ ਗੱਲ ਦਾ, ਜਿਵੇਂ ਚਲੋ ਪਾਕਿਸਤਾਨੀ ਕਵੀ ਦਾ ਇੱਕ ਸ਼ੇਰ ਹੈ ਕਿ ਜੇ ਬੋਲਾਂ ਤਾਂ ਮਾਰ ਦੇਣਗੇ, ਨਾ ਬੋਲਾਂ ਤਾਂ ਮਰ ਜਾਵਾਂਗਾ। ਕਿ ਕਵੀ ਨੂੰ ਬੋਲਣਾ ਪੈਂਦਾ, ਜਾਂ ਜਿਵੇਂ ਕਹਿੰਦੇ ਕਿ ਕੁਛ ਕਿਹਾ ਤਾਂ ਹਨੇਰਾ ਜਰੇਗਾ, ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਕਿ ਕਵੀ ਕਈ ਵਾਰੀ ਕਹਿਣ ਨਾ ਕਹਿਣ ਦੀ ਦੁਬਿਧਾ 'ਚ ਹੁੰਦਾ, ਪਰ ਉਹਨੂੰ ਕਹਿਣਾ ਹੀ ਚੁਣਨਾ ਪੈਂਦਾ। ਬੇਸ਼ੱਕ ਉਹ ਕਹਿਣ ਵੇਲੇ ਉਹਦੀਆਂ ਉਹਨੂੰ ਮੈਟਾਫਰ 'ਚ ਕਹਿ ਦੇਵੇ, ਉਹਨੂੰ ਅਲੰਕਾਰ 'ਚ ਕਹਿ ਦੇਵੇ। ਜਿਸ ਤਰ੍ਹਾਂ ਕਿਸੇ ਨੇ ਕਿਹਾ ਸੀ ਕਿ ਮੈਂ ਯਹਾਂ ਰਾਤ ਕੋ ਹੂੰ ਰਾਤ ਸਮਝਨੇ ਵਾਲਾ ਹੈ ਕੋਈ ਮੇਰੀ ਜਹਾਂ ਬਾਤ ਸਮਝਨੇ ਵਾਲਾ ਕਿ ਉਹ ਕਵੀ ਜ਼ਰੂਰ ਕਹਿੰਦੇ ਆ ਉਹਨਾਂ ਦੀ ਜ਼ੁਬਾਨ ਇਹ ਕਿ ਉਹਨੂੰ ਹੋਰ ਸਟਲ ਹੋਰ ਗਹਿਰੀ ਕਰ ਸਕਦੇ ਆ ਲੇਕਿਨ ਕਵੀ ਨੂੰ ਕਹਿਣਾ ਜ਼ਰੂਰ ਪੈਂਦਾ ਕਵਿਤਾ ਝੂਠ ਬਰਦਾਸ਼ਤ ਨਹੀਂ ਕਰ ਸਕਦੀ
ਹਾਂਜੀ ਨਹੀਂ ਬੜਾ ਸੱਚ ਲਿਖਿਆ ਤੁਸੀਂ ਆਪਾਂ ਜੇ ਪੰਜਾਬ ਦੇ ਦਰਦ ਦਾ ਹੀ ਬਿਆਨ ਕਰੀਏ ਗੱਲ ਭਾਵੇਂ 47 ਦੀ ਕਿਉਂ ਨਾ ਹੋਵੇ ਐਮਰਜੈਂਸੀ ਦੀ ਕਿਉਂ ਨਾ ਹੋਵੇ 84 ਤੋਂ ਬਾਅਦ ਝੱਲੇ ਝੱਖੜ ਦੀ ਕਿਉਂ ਨਾ ਹੋਵੇ ਮੇਰਾ ਖਿਆਲ ਉਹ ਖੜਕ ਹੋਵੇ ਵੇ ਜੇ ਪਤਾ ਡਿੱਗਿਆ ਵੀ ਐਸੀ ਚੁੱਪ ਹੈ ਜੇਕਰ ਤਾਂ ਬਿਰਖ ਕੁਛ ਅਰਜ਼
ਕਰੇ
ਉਹੋ ਜਿਹੀਆਂ ਗੱਲਾਂ ਬਾਤਾਂ ਤੁਸੀਂ ਹੈ ਨਾ ਲਿਖੀਆਂ ਨੇ ਅਤੇ ਪੰਜਾਬੀਆਂ ਨੇ ਉਹਨਾਂ ਨੂੰ ਮਾਣ ਵੀ ਦਿੱਤਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਕਵਿਤਾ ਦੇ ਬੰਦ ਸਾਡੇ ਨਾਲ ਸਾਂਝੇ ਕਰੋ ਤਾਂ ਮਨ ਨੂੰ ਬੜਾ ਚੰਗਾ ਲੱਗੇ
ਮੇਰੀ ਜਾਣੀ ਮੇਰੀ ਕਵਿਤਾ 'ਚ ਮੈਂ ਕਹਿਣਾ ਕਿ ਇੱਕ ਤਾਂ ਮੇਰਾ ਦੋ ਤਰ੍ਹਾਂ ਦੇ ਸਟ੍ਰੀਮਸ ਦੋ ਤਰ੍ਹਾਂ ਧਾਰਾਵਾਂ ਚੱਲਦੀਆਂ ਕਿ ਇੱਕ ਧਾਰਾ ਜਿਹੜੀ ਮੇਰੀ ਬਿਲਕੁਲ ਧਰਤੀ ਦੇ ਨਾਲ ਨਾਲ ਆ 'ਚ ਜੋ ਕੁਛ ਧਰਤੀ ਨਾਲ ਹੁੰਦਾ ਪੰਜਾਬ ਨਾਲ ਹੁੰਦਾ ਉਹ ਮੇਰੀ ਕਵਿਤਾ 'ਚ ਕਿਸੇ ਨਾ ਕਿਸੇ ਰੂਪ 'ਚ ਆ ਜਾਂਦਾ ਕੁਛ ਉਹ ਵੀ ਗੱਲਾਂ ਨੇ ਜਿਹਨੂੰ ਆਪਾਂ ਕਹਿੰਦੇ ਕਿ ਉਹ ਅੱਜ ਉਗਾਦੀ ਨੇ ਕਿ ਪਿਆਰ ਦੀਆਂ ਗੱਲਾਂ ਨੇ ਜਾਂ ਮੌਤ ਦੀ ਗੱਲ ਹੈ ਜਾਂ ਰੱਬਤਾ ਦੀ ਗੱਲ ਹੈ ਲੇਕਿਨ ਜੋ ਸਮਕਾਲ ਹੁੰਦਾ ਸਾਡਾ ਸਾਡੀ ਜੋ ਸਮਾਜ 'ਚ ਹੋ ਰਿਹਾ ਹੁੰਦਾ ਸਿਆਸਤ 'ਚ ਉਹ ਵੀ ਕੋਈ ਨਾ ਕੋਈ ਰੂਪ ਬਦਲ ਕੇ ਆਉਂਦਾ ਸੋ ਉਹਨਾਂ ਵੇਲਿਆਂ ਦੀ ਮੇਰੀ ਸਭ ਤੋਂ ਜਿਹੜੀ ਮੈਨੂੰ ਯਾਦ ਇਸ ਵੇਲੇ ਆ ਰਹੀ ਉਹ ਸੀ ਕਿ ਡੂੰਘੇ ਵੈਣਾਂ ਦਾ ਕੀ ਮਿਣਨਾ ਤਖ਼ਤ ਦੇ ਪਾਵੇ ਮਿਣੀਏ ਜਦ ਤੱਕ ਉਹ ਲਾਸ਼ਾਂ ਗਿਣਦੇ ਨੇ ਆਪਾਂ ਵੋਟਾਂ ਗਿਣੀਏ ਔਰ ਚੋਣ ਨਿਸ਼ਾਨ ਸਿਵਾ ਹੈ ਸਾਡਾ ਇਸ ਨੂੰ ਬੁਝਣ ਨਾ ਦੇਈਏ ਚੁੱਲ੍ਹਿਆਂ ਵਿੱਚੋਂ ਕੱਢ ਕੱਢ ਲੱਕੜਾਂ ਇਸ ਦੀ ਅੱਗ ਵਿੱਚ ਚਿਣੀਏ ਤੋ ਜਿਸ ਦੀ ਡਾਲ ਟੁੱਟੇ ਉਹ ਰੋਂਦਾ ਬਾਕੀ ਜੰਗਲ ਚੁੱਪ ਹੈ ਰੋਈ ਨਹੀਂ ਇਸ ਜੰਗਲ ਨੂੰ ਤੂੰ ਬਰਸੀ ਨਹੀਂ ਕਿਣ ਮਿਣੀਏ
ਕਿਉਂਕਿ ਤੁਸੀਂ ਸਮੇਂ ਦਾ ਸੱਚ ਬਿਆਨ ਕੀਤਾ ਵੈਸੇ ਤਾਂ ਜਿਹੜੇ ਕਈ ਕਵੀ ਦੱਬ ਵੀ ਜਾਂਦੇ ਆ ਰੱਬ ਨੇੜੇ ਕਿ ਘਸੁੰਨ ਕਈ ਵਾਰ ਇੱਦਾਂ ਦੀ ਇੱਕ ਚੁੱਪ ਸੌ ਸੁੱਖ ਉਹਦੇ 'ਤੇ ਵੀ ਪਹਿਰਾ ਦੇਣ ਵਾਲੇ ਬੜੇ ਨੇ ਪਰ ਤੁਸੀਂ ਲਿਖਿਆ ਕਲਮ 'ਚ ਹੈ ਨਾ ਪੰਜਾਬ ਦਾ ਦਰਦ ਬਿਆਨ ਕੀਤਾ ਪਰ ਸਮੇਂ ਦਾ ਸੱਚ ਇੱਕ ਪਤ ਸਾਹਿਬ ਇਹ ਵੀ ਆ ਬਈ ਬੁੱਧੀਜੀਵੀ ਬੋਲਦੇ ਨਹੀਂ ਅਤੇ ਬੁੱਧੂ ਜੀਵੀ ਹਟਦੇ ਨਹੀਂ ਜਿਵੇਂ ਸ਼ਰਧਾਲੂ ਅਤੇ ਸ਼ਰਧਾਲੂ 'ਚ ਫਰਕ ਹੁੰਦਾ ਨਾ ਉਵੇਂ ਬੁੱਧੀਜੀਵੀ ਅਤੇ ਬੁੱਧੂ ਜੀਵੀ 'ਚ ਵੀ ਫਰਕ ਹੁੰਦਾ ਹੀ ਹੋਣਾ
ਜੀ ਯਾਨੀ ਇਸ ਤਰ੍ਹਾਂ ਮੈਂ ਸਮਝਦਾ ਕਿ ਇਹਦੇ ਵਿੱਚ ਮਾਹੌਲ ਇੱਦਾਂ ਦਾ ਹੋ ਚੁੱਕਾ ਕਿ ਜਿਹੜਾ ਜਿਸ ਤਰ੍ਹਾਂ ਮੈਂ ਕਿਹਾ ਵੀ ਜਿਹੜਾ ਸਾਊਪਾ ਨਾ ਇੱਕ ਕਿਸਮ ਦਾ ਉਦਾਸ ਹੋ ਚੁੱਕਾ ਕਿ ਇਸ ਤਰ੍ਹਾਂ ਦੇ ਯਾਨੀ ਸਿਆਸਤ ਦੇ ਵਿੱਚ ਗੱਠਜੋੜ ਕ੍ਰਿਮੀਨਲਸ ਦੇ ਸਾਰਾ ਕੁਛ ਦੇ ਔਰ ਜਦੋਂ ਯਾਨੀ ਜਿਹੜੀ ਪੁਲਿਸ ਵੀ ਉਹ ਗੁਲਾਮ ਬਣ ਜਾਂਦੀ ਆ ਸੋ ਉਸ ਕਰਕੇ ਜਿਹੜਾ ਸਾਊਪਨਾ ਕਈ ਵਾਰੀ ਚੁੱਪ ਹੋ ਜਾਂਦਾ ਅਤੇ ਜਿਹੜੀ ਹੁੱਲੜਬਾਜ਼ੀ ਉਹ ਜ਼ਿਆਦਾ ਬੋਲਦੀ ਆ ਯਾਨੀ ਭਾਸ਼ਾ ਦਾ ਜਨਮ ਤਾਂ ਹੋਇਆ ਸੀ ਇਸ ਲਈ ਕਿ ਬੰਦਾ ਆਪਣੇ ਆਪ ਨੂੰ ਪ੍ਰਗਟ ਕਰੇ ਲੇਕਿਨ ਭਾਸ਼ਾ ਬਹੁਤ ਹੀ ਬੋਲੀ ਇਹਦਾ ਜਾਂਦੀ ਕਿ ਬੰਦੇ ਆਪਣੇ ਆਪ ਨੂੰ ਲੁਕਾਉਣ ਲਈ ਭਾਸ਼ਾ ਬੋਲਦੇ ਆ ਜਾਂ ਉਹ ਕੁਛ ਦਿਲ 'ਚ ਕੁਛ ਹੋਰ ਹੁੰਦਾ ਬਾਹਰ ਕੁਛ ਹੋਰ ਯਾਨੀ ਭਾਸ਼ਾ ਦਾ ਇਸਤੇਮਾਲ ਢੱਕਣ ਲਈ ਜ਼ਿਆਦਾ ਹੋ ਰਿਹਾ ਅਤੇ ਬਿਆਨ ਕਰਨ ਲਈ ਘੱਟ ਹੋ ਰਿਹਾ
ਅਤੇ ਜਿਹੜੇ ਨਵੇਂ ਉੱਠੇ ਕਵੀ ਉਹਨਾਂ ਵੱਲ ਦੇਖਦਾ ਮੈਂ ਉਹਨਾਂ ਦੀਆਂ ਕਵਿਤਾਵਾਂ ਪੜ੍ਹ ਕੇ ਮਨ ਨੂੰ ਦੁੱਖ ਵੀ ਲੱਗਦਾ ਜਿਵੇਂ ਆਪਾਂ ਕਹਿੰਦੇ ਹਾਂ ਨਾ ਜਦੋਂ ਗਾਉਂਦੇ ਹਾਂ ਤਾਂ ਪਹਿਲਾਂ ਸਿੱਖ ਕੇ ਗਾਇਆ ਜਾਵੇ ਬਾਜੇ 'ਤੇ ਰਾਗ ਸੁਰ ਨਾਲ ਹੈ ਨਾ ਜੁੜ ਕੇ ਗਾਇਆ ਜਾਵੇ ਤਾਂ ਮਕਬੂਲੀਅਤ ਵੀ ਮਿਲਦੀ ਸ਼ਾਬਾਸ਼ ਵੀ ਮਿਲਦੀ ਪਰ ਸੋਸ਼ਲ ਮੀਡੀਆ ਦਾ ਇੱਕ ਚੰਗਾ ਪੱਖ ਤਾਂ ਇਹ ਆ ਨਵੇਂ ਉੱਠ ਰਹੇ ਲੋਕਾਂ ਨੂੰ ਇੱਕ ਪਲੇਟਫਾਰਮ ਮਿਲ ਗਿਆ ਪਰ ਉਹਦਾ ਇੱਕ ਮਾੜਾ ਪੱਖ ਇਹ ਵੀ ਆ ਵੀ ਜਿਹੜੇ ਟੁੱਚ ਘੜੁੱਚ ਬੰਦੇ ਆ ਗਏ ਉਹਨਾਂ ਕਰਕੇ ਵੀ ਹੈ ਨਾ ਬਾਈ ਸਿਰਾ ਵਾ ਵੀਰੇ ਅੱਤ ਆ ਇਸ ਕਿਸਮ ਦਾ ਪੰਪ ਦੇਣ ਵਾਲੇ ਵੀ ਉਹਨਾਂ ਨੂੰ ਬੜੇ ਨੇ ਅਤੇ ਕਵਿਤਾ ਲਿਖੀ ਹੁੰਦੀ ਹੈ ਬਿੱਲੋਣੀ ਤੇਰੀ ਤੰਗ ਪਜਾਮੀ ਦੇਖ ਕੇ ਮੇਰਾ ਪਾਟ ਗਿਆ ਰੇਸ਼ਮੀ ਝੱਗਾ ਸੋ ਇਹ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਮਾੜਾ ਮੋਟਾ ਹੈ ਨਾ ਖੰਡ 'ਚ ਰੱਖ ਕੇ ਕਾਨੂੰਨ ਦੇਣ ਦੀ ਲੋੜ ਹੈ
ਉਹ ਦੇਖੋ ਇੱਦਾਂ ਸੋਸ਼ਲ ਮੀਡੀਆ ਦੇ ਬਹੁਤ ਚੰਗੇ ਨੁਕਤੇ ਵੀ ਹੈਗੇ ਆ ਚਲੋ ਬੰਦੇ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਆਪਣੇ ਆਪ ਨੂੰ ਬਿਆਨ ਕਰਨ ਦੀ ਇੱਕ ਥਾਂ ਮਿਲ ਗਈ ਸੱਥ ਇੱਕ ਮਤਲਬ ਸੱਥ ਵਾਂਗ ਹੀ ਹੋ ਗਿਆ ਨਵੀਂ ਤਰ੍ਹਾਂ ਦੀ ਕਿ ਜਿੱਥੇ ਬੰਦੇ ਚਲੋ ਸੱਥ 'ਚ ਕਈ ਵਾਰੀ ਹੁੰਦਾ ਵੀ ਆ ਤੂੰ ਇੱਦਾਂ ਦੀ ਗੱਲ ਕਿਉਂ ਕਹੀ ਪਰ ਉਸ 'ਤੇ ਸਾਰਾ ਕੁਛ ਇੱਦਾਂ ਹੀ ਆ ਕਿ ਬਹੁਤ ਬੰਦੇ ਲਾਈਕ ਕਰਨ ਵਾਲੇ ਹੁੰਦੇ ਆ ਸੋ ਮੈਂ ਸਮਝਦਾ ਕਿ ਉਹਨਾਂ ਨੂੰ ਅਸੀਂ ਇੱਦਾਂ ਤਾਂ ਨਹੀਂ ਕੋਈ ਧੱਕੇ ਨਾਲ ਰੋਕ ਸਕਦੇ ਲੇਕਿਨ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਤੁਸੀਂ ਇੱਕ ਮਾਹੌਲ ਇਹੋ ਜਿਹਾ ਬਣਾਓ ਪੰਜਾਬ 'ਚ ਕਿ ਜਿਨ੍ਹਾਂ ਨੂੰ ਦੇਖ ਕੇ ਬੱਚੇ ਨੌਜਵਾਨ ਉੱਦਾਂ ਦੇ ਬਣਨ ਦੀ ਕੋਸ਼ਿਸ਼ ਕਰਨ ਸੋ ਮੈਂ ਇਹੀ ਸਮਝਾਂ ਕਿ ਸਾਨੂੰ ਸਾਡੀਆਂ ਸੰਸਥਾਵਾਂ ਨੂੰ ਅਕੈਡਮੀਆਂ ਨੂੰ ਸਕੂਲਾਂ ਕਾਲਜਾਂ ਨੂੰ ਜ਼ਿਆਦਾ ਇਸ ਪਾਸੇ ਸੁਚੇਤ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਕਵੀਆਂ ਨਾਲ ਚੰਗੇ ਕਵੀਆਂ ਨਾਲ ਮਿਲਾਉਣ ਸਕੂਲਾਂ ਵਿੱਚ ਉਹਨਾਂ ਦਾ ਮੰਨ ਲਓ ਮੈਂ ਕਹਿੰਦੇ ਰੋਜ਼ ਇੱਕ ਕਲਾਸ ਹੀ ਹੋਵੇ ਰੋਜ਼ ਨਾ ਵੀ ਹਫ਼ਤੇ 'ਚ ਇੱਕ ਵਾਰੀ ਕਲਾ ਕਲਾਸ ਹੋਵੇ ਕਲਾ ਦੀ ਕਲਾਸ ਜਿੱਥੇ ਵੀ ਤੁਹਾਨੂੰ ਪੇਂਟਿੰਗ ਬਾਰੇ ਜਾਂ ਪੇਂਟਰਸ ਮਿਲਾਏ ਜਾਣ ਕਹਾਣੀਕਾਰ ਮਿਲਾਏ ਜਾਣ ਸੋ ਇੱਕ ਮਾਹੌਲ ਬਚਪਨ ਤੋਂ ਹੀ ਇੱਦਾਂ ਦਾ ਬਣਾਇਆ ਜਾਵੇ ਕਿ ਬੱਚੇ ਜਿਹੜੇ ਉਹ ਸਹੀ ਕਲਾ ਦੀ ਪਹਿਚਾਣ ਕਰ ਸਕਣ
ਨਹੀਂ ਦਰੁਸਤ ਹੈ ਜੀ ਨਹੀਂ ਤਾਂ ਫਿਰ ਲੋਕਾਂ ਨੇ ਉਹੀ ਕੁਛ ਲਿਖਣਾ ਤੂੰ ਵੀ ਬੜੀ ਕਿਊਟ ਕੁੜੇ ਨਹੀਂ ਜੱਟ ਹੈਰੀ ਪੋਟਰ ਵਰਗਾ ਸੋ ਕਵਿਤਾ ਲਿਖਣ ਵਾਲੇ ਵੀ ਕਮਾਲ ਕਰੀ ਜਾਂਦੇ ਆ ਸੋ ਕਵਿਤਾ ਰੂਪੀ ਟਾਂਡਿਆਂ ਤੇ ਪੈਂਦੇ ਗੜੇ ਹਟਾਉਣੇ ਹੋਣ ਤਾਂ ਸੰਗਤ ਸੋਭਤ ਕਰਨੀ ਬਹੁਤ ਜ਼ਰੂਰੀ ਆ ਬੱਚਿਆਂ ਨੂੰ ਪੰਜਾਬੀ ਦੇ ਲੜ ਕਿਵੇਂ ਲਾਈਏ। ਮਰਦਮਸ਼ੁਮਾਰੀ ਹੋ ਕੇ ਹਟੀ ਹੈ ਇੱਥੇ, ਪੰਜਾਬੀ ਬਹੁਤ ਭਾਰੀ ਤਾਦਾਦ 'ਚ ਇੱਥੇ ਵੱਸਦੇ ਆ, ਪਰ ਜਿਹੜੇ ਕਾਗਜ਼ੀ ਰੂਪ 'ਚ ਸਰਕਾਰੀ ਆਂਕੜੇ ਨੇ ਉਹ ਕਹਿੰਦੇ ਆ ਕੁੱਲ 70,000 ਬੰਦਾ ਪੰਜਾਬੀ ਇਹ ਲਿਖਣ ਨੂੰ ਤਿਆਰ ਨਹੀਂ ਕਿ ਉਹ ਪੰਜਾਬੀ ਬੋਲਦਾ ਘਰ 'ਚ। ਇੱਕ ਤੁਹਾਡੀ ਕਵਿਤਾ ਸੀਗੀ ਨੰਦ ਕਿਸ਼ੋਰ ਦੀ ਬੇਟੀ ਮਾਧਰੀ ਪੰਜਾਬੀ ਸਿੱਖਦੀ ਆ ਪਰ ਅਕਸ਼ਰ ਸਿੰਘ ਦੇ ਪੋਤੇ ਅੰਗਰੇਜ਼ੀ ਸਿੱਖਦੇ ਆ। ਭਾਸ਼ਾਵਾਂ ਸਾਰੀਆਂ ਚੰਗੀਆਂ ਹੁੰਦੀਆਂ, ਬੋਲੀਆਂ ਸਾਰੀਆਂ ਚੰਗੀਆਂ, ਪਰ ਪੰਜਾਬੀਆਂ ਨੂੰ ਪੰਜਾਬੀਆਂ ਨਾਲ ਪਿਆਰ ਕਰਨਾ ਤਾਂ ਚਾਹੀਦਾ ਹੀ ਆ ਜੀ।
ਬਿਲਕੁਲ, ਮੈਂ ਜਾਨੀ ਇਸ ਤਰ੍ਹਾਂ ਸਮਝਦਾ ਕਿ ਜਿਹੜੀ ਮੈਂ ਤਾਂ ਤੁਹਾਨੂੰ ਅੰਗਰੇਜ਼ੀ ਵੀ ਬਹੁਤ ਆਵੇ, ਤੁਹਾਨੂੰ ਉਰਦੂ ਵੀ ਆਵੇ, ਹਿੰਦੀ ਵੀ ਆਵੇ, ਲੇਕਿਨ ਉਹ ਪੰਜਾਬੀ ਦੀ ਕੀਮਤ 'ਤੇ ਨਾ ਹੋਵੇ ਕਿ ਸਾਨੂੰ ਮਲਟੀਲਿੰਗੁਅਲ ਹੋਣਾ ਹੀ ਪੈਣਾ ਜਿਹੜਾ ਯੁੱਗ ਹੈ ਇਹਨੂੰ ਇਹਨੂੰ ਆਪਾਂ ਕਹਿੰਦੇ ਕਿ ਤੁਹਾਨੂੰ ਬਹੁ ਭਾਸ਼ਾਈ ਜਾਂ ਦੋ ਭਾਸ਼ਾਈ ਹਰ ਬੰਦੇ ਨੂੰ ਪੜ੍ਹੇ ਲਿਖੇ ਬੰਦੇ ਨੂੰ ਹੋਣਾ ਹੀ ਪਊਗਾ, ਪਰ ਉਹ ਆਪਣੀ ਮਾਂ ਬੋਲੀ ਦੀ ਕੀਮਤ 'ਤੇ ਨਾ ਹੋਵੇ, ਕਿਉਂਕਿ ਮਾਂ ਬੋਲੀ ਦੀ ਕੀਮਤ 'ਤੇ ਹੋਇਆ ਦੁਨੀਆਂ 'ਚ ਪਤਾ ਨਹੀਂ ਕਿੰਨੀਆਂ ਕੁ ਬੋਲੀਆਂ ਮਰ ਜਾਣਗੀਆਂ। ਜਿਵੇਂ 21ਵੀਂ ਸਦੀ ਨੂੰ ਬੋਲੀਆਂ ਦੇ ਮਰਨ ਦੀ ਸਦੀ ਵੀ ਕਿਹਾ ਜਾਂਦਾ ਕਿ ਬਹੁਤ ਸਾਰੀਆਂ ਬੋਲੀਆਂ ਮਰ ਜਾਣਗੀਆਂ।
ਯੂਨੈਸਕੋ ਕਾਫੀ ਚਿੰਤਤ ਰਹੀ
ਹੈ ਯੂਨੈਸਕੋ, ਜਿਵੇਂ ਹੁਣ ਪੰਜਾਬੀ ਵੀ ਜਿਵੇਂ ਅਸੀਂ ਕਹਿੰਦੇ ਹਾਂ ਕਿ 10ਵੀਂ ਜਾਂ 11ਵੀਂ ਵੱਡੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਤੋਂ ਪਾਕਿਸਤਾਨ, ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ ਅਤੇ ਤੀਜਾ ਪੰਜਾਬ ਜਿਹਨੂੰ ਅਸੀਂ ਕਹਿੰਦੇ ਕਿ ਬਾਹਰਲੇ ਮੁਲਕਾਂ 'ਚ, ਤਾਂ ਬਹੁਤ ਉਹ ਮਾਣਯੋਗ ਗੱਲ ਹੈ ਕਿ ਪੰਜਾਬੀ ਦਾ ਦਰਜਾ ਇੱਦਾਂ। ਲੇਕਿਨ ਪੰਜਾਬੀ ਆਉਣ ਵਾਲੇ ਸਮਿਆਂ 'ਚ ਖਤਮ ਵੀ ਹੋ ਸਕਦੀ ਹੈ ਜੇ ਅਸੀਂ ਸੁਚੇਤ ਨਾ ਹੋਏ। ਤੋ ਮਾੜੀ ਬਹੁਤ ਗੱਲ ਹੈ ਕਿ ਜਿਸ ਤਰ੍ਹਾਂ ਮੈਂ ਇਹ ਵੀ ਲਿਖਿਆ ਸੀ ਕਿ ਸਭ ਕਲ ਕਲ ਕਰਦੀਆਂ ਨਦੀਆਂ ਦਾ, ਸਭ ਸਾਂ ਸਾਂ ਕਰਦੇ ਬਿਰਖਾਂ ਦਾ, ਸਭ ਚੀਂ ਚੀਂ ਕਰਦੀਆਂ ਚਿੜੀਆਂ ਦਾ, ਆਪਣਾ ਹੀ ਤਰਾਨਾ ਹੁੰਦਾ ਹੈ ਪਰ ਸੁਣਿਆ ਹੈ ਇਸ ਧਰਤੀ 'ਤੇ ਇੱਕ ਉਹ ਵੀ ਦੇਸ਼ ਹੈ ਜਿਸ ਵਿੱਚ ਜੇ ਬੱਚੇ ਜੇ ਆਪਣੀ ਮਾਂ ਬੋਲੀ ਬੋਲਣ ਜੁਰਮਾਨਾ ਹੁੰਦਾ ਹੈ। ਕਿ ਪੰਜਾਬ 'ਚ ਇਹ ਹਾਲਤ ਹੈ ਕਿ ਉੱਥੇ ਸਕੂਲਾਂ 'ਚ ਜੁਰਮਾਨਾ ਹੁੰਦਾ, ਯਾਨੀ ਉਸ ਧਰਤੀ 'ਤੇ ਬਣੇ ਸਕੂਲਾਂ ਵਿੱਚ ਉਸ ਧਰਤੀ ਦੇ ਧੀਆਂ ਪੁੱਤਰਾਂ ਨੂੰ ਉਸ ਧਰਤੀ ਦੀ ਬੋਲੀ ਬੋਲਣ 'ਤੇ ਜੁਰਮਾਨਾ ਹੁੰਦਾ। ਇਹ ਤੋਂ ਮਾੜੀ ਗੱਲ ਕਿਹੜੀ ਹੋ ਸਕਦੀ ਹੈ? ਤਾਂ ਉਹਦੇ ਪਿੱਛੇ ਪਰ ਗੱਲ ਇਹ ਹੈ ਕਿ ਕਈ ਵਾਰੀ ਮਾਪੇ ਕਹਿੰਦੇ ਕਿ ਚਲੋ ਚੰਗਾ ਆ ਜੇ ਮੇਰੀ ਬੋਲੀ ਭੁੱਲ ਕੇ ਵੀ ਮੇਰੇ ਪੁੱਤ ਨੂੰ ਉੱਚਾ ਅਹੁਦਾ ਮਿਲ ਜਾਵੇ, ਤਾਂ ਇਹ ਵੀ ਸੌਦਾ ਮਹਿੰਗਾ ਨਹੀਂ। ਇਹ ਵੀ ਹੈ ਕਿ ਬੰਦਿਆਂ ਦੇ ਦਿਲਾਂ ਵਿੱਚ ਇੱਕ ਐਸੀ ਇਬਾਰਤ ਲਿਖੀ ਗਈ ਹੈ ਜਿਸ 'ਤੇ ਇਹ ਹੋ ਗਿਆ ਵੀ ਸਾਡਾ ਅੰਗਰੇਜ਼ੀ ਬੋਲੇ ਬਿਨਾਂ ਪੜ੍ਹੇ ਬਿਨਾਂ ਗੁਜ਼ਾਰਾ ਨਹੀਂ। ਸੋ ਇੱਕ ਹਕੀਕਤ ਆ, ਪਰ ਮੈਨੂੰ ਜਿਸ ਤਰ੍ਹਾਂ ਜਿੰਨੇ ਵੀ ਸਿੱਖਿਆ ਸ਼ਾਸਤਰੀ ਉਹ ਵੀ ਇਹ ਕਹਿੰਦੇ ਕਿ ਜੇ ਤੁਹਾਨੂੰ ਮਾਂ ਬੋਲੀ ਪਹਿਲਾਂ ਆਊਗੀ ਅਤੇ ਉਹ ਤੋਂ ਤੁਸੀਂ ਬਾਅਦ ਅੰਗਰੇਜ਼ੀ ਸਿੱਖੋਗੇ, ਤੁਹਾਨੂੰ ਅੰਗਰੇਜ਼ੀ ਵੀ ਵਧੀਆ ਆਊਗੀ, ਤੁਹਾਨੂੰ ਮਾਂ ਬੋਲੀ ਵੀ ਵਧੀਆ ਆਊਗੀ। ਪਰ ਹੁਣ ਇਹ ਕਿ ਅਸੀਂ ਬੱਚੇ ਨੂੰ ਜਦੋਂ ਕਹਿੰਦੇ ਵੀ ਇਹ ਟ੍ਰੀ ਆ, ਅਸੀਂ ਉਹਨੂੰ ਇਹ ਨਹੀਂ ਕਹਿੰਦੇ ਵੀ ਇਹ ਦਰਖਤ ਹੈ ਜਾਂ ਰੁੱਖ ਹੈ, ਬਿਰਖ ਹੈ, ਪਰ ਇਹਨੂੰ ਅੰਗਰੇਜ਼ੀ ਟ੍ਰੀ ਕਹਿੰਦੇ। ਪਰ ਅਸੀਂ ਪਹਿਲਾਂ ਹੀ ਅਸੀਂ ਟ੍ਰੀ ਉਹਨੂੰ ਦੱਸਦੇ ਹਾਂ ਕਿ ਇੱਦਾਂ ਉਹ ਆਪਣੀ ਧਰਤੀ ਤੋਂ ਟੁੱਟਦਾ। ਸੋ ਇੱਥੇ ਮੈਂ ਸਮਝਦਾ ਕਿ ਇਹ ਇਹ ਇੱਥੇ ਇੱਕ ਵੱਖਰੀ ਹਾਲਾਤ ਆ ਕਿ ਇੱਥੇ ਇਹ ਇੱਕ ਸਮਝੋ ਅੰਗਰੇਜ਼ੀ ਭਾਸ਼ਾ ਦਾ ਦੇਸ਼ ਹੈ, ਇਸ ਧਰਤੀ ਦੀ ਭਾਸ਼ਾ ਅੰਗਰੇਜ਼ੀ ਸਮਝ ਲਓ ਹੋ ਗਈ ਆ, ਜਿਵੇਂ ਹੁਣ ਜਿਹੜੇ ਦੇਸੀਆਂ ਦੀ ਪਹਿਲੇ ਪੁਰਾਣਿਆਂ ਦੀ ਭਾਸ਼ਾ ਉਹ ਤਾਂ ਖਤਮ ਹੋ ਗਈ। ਸੋ ਇੱਥੇ ਇਹ ਆ ਕਿ ਸਾਨੂੰ ਜ਼ਰੂਰ ਇੱਥੇ ਇਹ ਜ਼ਰੂਰ ਕੋਸ਼ਿਸ਼ ਚਾਹੀਦੀ ਆ ਕਿ ਅਸੀਂ ਸਾਡੇ ਬੱਚਿਆਂ ਨੂੰ ਪੰਜਾਬੀ ਆਵੇ ਔਰ ਉਹਨੂੰ ਆਉਣ ਲਈ, ਕਿਉਂਕਿ ਜਿਵੇਂ ਅਸੀਂ ਕਹਿੰਦੇ ਕਿ ਸਾਡੀ ਪਹਿਚਾਣ ਇਸ ਗੱਲ ਵਿੱਚ ਹੀ ਆ ਕਿ ਸਾਡੀ ਬੋਲੀ ਕਿਹੜੀ ਆ, ਸਾਡਾ ਸੱਭਿਆਚਾਰ ਬੋਲੀ ਨਾਲ ਜੁੜਿਆ ਹੋਇਆ। ਤੋ ਅਸੀਂ ਜਾਣੀ ਸਿੱਖਾਂ ਦੇ ਤੌਰ 'ਤੇ ਦੋਹਰੀ ਤਰ੍ਹਾਂ ਜੁੜੇ ਹੋਏ ਕਿ ਸਾਡੀ ਧਰਮ ਦੀ ਭਾਸ਼ਾ ਵੀ ਆ ਅਤੇ ਸਾਡੀ ਮਾਂ ਬੋਲੀ ਵੀ ਆ, ਸਾਡੀ ਸਾਡੀ ਇੱਕ ਤਰ੍ਹਾਂ ਦੋਹਰਾ ਸਾਂਝ ਦੋਹਰੀ ਸਾਂਝ ਹੋ ਜਾਂਦੀ ਪੰਜਾਬੀ ਨਾਲ। ਪਰ ਉਂਝ ਸੋਚੀਏ ਤਾਂ ਪੰਜਾਬੀ ਜਿਹੜੀ ਆ ਉਹ ਜੇ ਆਪਾਂ ਜੇ ਉਹ 10ਵੇਂ ਸਥਾਨ 'ਤੇ ਇਸ ਲਈ ਆ ਕਿ ਉਹ ਮੁਸਲਮਾਨਾਂ ਦੀ ਭਾਸ਼ਾ ਵੀ ਆ, ਹਿੰਦੂਆਂ ਦੀ ਭਾਸ਼ਾ ਵੀ ਆ, ਤੋ ਸਿੱਖਾਂ ਦੀ ਭਾਸ਼ਾ ਵੀ, ਕਿ ਉਹਦਾ ਜਿਹੜੇ ਉਹਦੀ ਜੇ ਅਸੀਂ ਸਾਰੇ ਜਾਣੀ ਇਸ ਨੂੰ ਮਿਲ ਕੇ ਪੰਜਾਬੀ ਮਾਂ ਬੋਲੀ ਵਾਂਗ ਅਪਣਾਵਾਂਗੇ ਤਾਂ ਹੀ ਅਸੀਂ ਇਹਨੂੰ ਉਸ ਸਥਾਨ 'ਤੇ ਜਿਹਨੂੰ ਅਸੀਂ 10ਵਾਂ ਜਾਂ 11ਵਾਂ ਸਥਾਨ ਕਹਿੰਦੇ ਹਾਂ ਤਾਂ ਹੀ ਰਹੇਗੀ, ਨਹੀਂ ਤਾਂ ਇਹ ਬਹੁਤ ਪਿੱਛੇ ਆ ਸਕਦੀ ਆ।
ਇਹ ਮਜਬੂਰੀ ਆ ਜਾਂ ਮਗਰੂਰੀ ਆ, ਇਸ ਚੀਜ਼ 'ਤੇ ਵੀ ਆਪਾਂ ਨੂੰ ਦੇਖਣਾ ਪੈਣਾ। ਸਟੇਟਸ ਸਿੰਬਲ ਬਣਦਾ ਜਾ ਰਿਹਾ, ਜਿਵੇਂ ਚੰਡੀਗੜ੍ਹ ਜਾਓਗੇ ਉਹ ਕਹਿੰਦੇ ਬੱਚਿਆਂ ਨੂੰ ਜਿਵੇਂ ਘਰਾਂ 'ਚ ਹੁੰਦਾ ਨਾ ਮਾਹੌਲ, ਇਸ ਵਾਰ ਕੀ ਜਨਗਣਨਾ ਮੈਂ ਮਾਤਰ ਭਾਸ਼ਾ ਪੰਜਾਬੀ ਲਿਖਣਾ ਮਤ ਭੁੱਲਣਾ।
ਨਹੀਂ ਇਹ ਮੇਰੇ ਦੇਖਣ ਦੀ ਗੱਲ ਹੈ, ਮੈਂ ਇੱਕ ਡਾਕਟਰ ਦੇ ਨਾ ਕਲੀਨਿਕ ਇੱਦਾਂ ਬਾਹਰ ਬੈਠਾ ਅਤੇ ਇੱਕ 30-35 ਸਾਲ ਦੀ ਲੇਡੀ ਔਰ ਬੱਚਾ ਉਹਦੇ ਨਾਲ ਦਾਖਲ, ਅਤੇ ਬੱਚਾ ਕਹਿੰਦਾ ਮਾਂ ਨੂੰ ਕਹਿਣ ਲੱਗਾ ਮੰਮੀ ਡਾਕਟਰ ਟੀਕਾ ਤਾਂ ਨਹੀਂ ਲਾਊਗਾ, ਅਤੇ ਮੰਮੀ ਇੰਨੇ ਗੁੱਸੇ ਨਾਲ ਬੋਲੀ ਕਹਿੰਦੀ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਟੀਕਾ ਨਹੀਂ ਹੁੰਦਾ ਇੰਜੈਕਸ਼ਨ ਹੁੰਦਾ। ਕਿ ਇਹ ਮੇਰੇ ਬਿਲਕੁਲ ਸਾਹਮਣੇ ਦੀ ਗੱਲ ਹੈ ਕਿ ਉਹਨੂੰ ਲੱਗਿਆ ਕਿ ਜਿਵੇਂ ਬੱਚੇ ਨੇ ਟੀਕਾ ਕਿਹਾ ਤਾਂ ਇੱਕ ਤਰ੍ਹਾਂ ਮੇਰੀ ਬੇਇੱਜ਼ਤੀ ਕਰ ਦਿੱਤੀ। ਸੋ ਭਾਸ਼ਾ ਹਮੇਸ਼ਾ ਆਪਣਿਆਂ ਦੇ ਹੱਥੋਂ ਹੀ ਮਰਦੀ ਹੈ, ਉਹਨੂੰ ਹੋਰ ਨਹੀਂ ਕੋਈ ਮਾਰਦਾ। ਜਦੋਂ ਆਪ ਹੀ ਅਸੀਂ ਉਹਨੂੰ ਇਸ ਤਰ੍ਹਾਂ ਸੋਚਣ ਲੱਗ ਪਈਏ, ਅਸੀਂ ਆਪ ਹੀ ਉਹਨੂੰ ਇੱਕ ਦਰਜਾ ਘਟਾ ਕੇ ਸੋਚੀਏ ਤਾਂ ਉਦੋਂ ਉਹ ਮਰਦੀ ਹੈ। ਜੇ ਸੋਚੀਏ ਕਿ ਵੀ ਕਿੱਡੇ ਮਹਾਨ ਲੋਕਾਂ ਦੀ ਭਾਸ਼ਾ, ਬਾਬਾ ਫਰੀਦ ਦੀ, ਗੁਰੂ ਨਾਨਕ ਸਾਹਿਬ ਦੀ ਭਾਸ਼ਾ, ਗੁਰੂ ਗੋਬਿੰਦ ਸਿੰਘ ਹੋਣਾ ਦੇ ਮਿੱਤਰ ਪਿਆਰੇ ਦੀ ਭਾਸ਼ਾ, ਅਤੇ ਅਸੀਂ ਇਸ ਭਾਸ਼ਾ ਦੀ ਉੱਚਤਾ ਨੂੰ ਜਾਣ ਸਕਦੇ ਹਾਂ। ਤਾਂ ਦੂਜੀ ਗੱਲ ਕਿ ਬੱਚਿਆਂ ਲਈ ਸਾਨੂੰ ਥੋੜ੍ਹਾ ਜਿਹਾ ਇੱਦਾਂ ਕਿ ਬੱਚਿਆਂ ਨੂੰ ਅਸੀਂ ਪੰਜਾਬੀ 'ਚ ਸੋਹਣੀਆਂ ਕਵਿਤਾਵਾਂ ਜਾਂ ਨਵਾਂ ਜਿਹੜਾ ਮਾਂ ਦੇ ਮੈਂ ਕਿ ਵੀਡੀਓ ਕਿਸ ਸਾਨੂੰ ਕੁਝ ਯਤਨ ਵੀ ਕਰਨੇ ਚਾਹੀਦੇ ਖਾਸ ਆਪਣੇ ਬੱਚਿਆਂ ਲਈ, ਜਿੱਥੇ ਉਹ ਜਿਵੇਂ ਹੁਣ ਕਾਰਟੂਨ ਹੈ, ਕਾਰਟੂਨ ਤੋਂ ਬੱਚੇ ਬਹੁਤ ਸਿੱਖਦੇ ਆ। ਸੋ ਅਸੀਂ ਕਾਰਟੂਨ ਜੇ ਬਣਾ ਨਹੀਂ ਸਕਦੇ, ਡੱਬ ਕਰੀਏ ਉਹਨੂੰ, ਪੰਜਾਬੀ 'ਚ ਡੱਬ ਕੀਤਾ ਜਾਣਾ ਚਾਹੀਦਾ। ਸੋ ਇਹੋ ਜਿਹੇ ਕੁਛ ਕੰਮ ਸਾਨੂੰ ਵੀ, ਸਾਡੀਆਂ ਸੰਸਥਾਵਾਂ ਨੂੰ ਵੀ ਕਰਨੇ ਚਾਹੀਦੇ ਆ ਬੱਚਿਆਂ ਨੂੰ ਪੰਜਾਬੀ ਨਾਲ ਖਾਸ ਤੌਰ 'ਤੇ ਜੋੜਨ ਲਈ, ਕਿ ਉਹਨਾਂ ਨੂੰ ਇਹੋ ਜਿਹੀਆਂ ਬਾਲ ਗੀਤ ਹੋਣ ਜਿਹਨਾਂ ਨਾਲ ਉਹ ਜੁੜਨ, ਬੁਝਾਰਤਾਂ ਨਾਲ ਜੁੜਨ। ਤੋ ਇਹੋ ਜਿਹੇ
ਗੀਤਾਂ
ਬੱਚਿਆਂ ਵਾਂਗ ਕਿ ਉਹਨਾਂ ਲਈ, ਉਹਨਾਂ ਨੂੰ ਇੱਕ ਖੇਡ ਵਾਂਗ ਪੰਜਾਬੀ ਸਿਖਾਈ ਜਾਵੇ।
ਅਤੇ ਮਨਜੋਤ ਸਿੰਘ ਪੁੱਛਣਾ ਚਾਹੁੰਦੇ ਆ ਜੀ, ਤੁਸੀਂ ਇੱਦਾਂ ਕਿੱਦਾਂ ਡਿਸਾਈਡ ਕਰਦੇ ਹੋ, ਫੈਸਲਾ ਕਰਦੇ ਹੋ ਖਿਆਲ ਨੂੰ ਕਵਿਤਾ, ਗੀਤ ਜਾਂ ਗਜ਼ਲ 'ਚ ਪਰੋਵਾਂ, ਇਹ ਫੈਸਲਾ ਦਿਮਾਗ 'ਚ ਕਦੋਂ ਅਤੇ ਕਿਵੇਂ ਆਉਂਦਾ?
ਇਹ ਫੈਸਲਾ ਅਚੇਤ ਹੁੰਦਾ, ਮਤਲਬ ਮੈਂ ਫੈਸਲਾ ਇਹੋ ਸੁਚੇਤ ਨਹੀਂ ਹੁੰਦਾ, ਮੈਂ ਜਾਨੀ ਇਸ ਗੱਲ ਨੂੰ ਬਹੁਤ ਵਾਰੀ, ਇਹ ਥੋੜ੍ਹੀ ਵਿਸਥਾਰ ਵਾਲੀ ਗੱਲ ਆ, ਲੇਕਿਨ ਇਹ ਤਾਂ ਹੁੰਦਾ ਇੱਦਾਂ ਹੀ ਆ ਕਿ ਮੈਂ ਜੇ ਮੈਂ ਤੁਹਾਨੂੰ ਦੱਸਾਂ ਕਿ ਮੈਂ ਜਦੋਂ ਕੁਛ ਕਿਹਾ ਤਾਂ ਲਿਖੀ ਆ, ਤਾਂ ਮੈਨੂੰ ਉਹਦੇ ਲਿਖਣ ਤੋਂ ਇੱਕ ਪਲ ਪਹਿਲਾਂ ਨਹੀਂ ਸੀ ਪਤਾ ਕਿ ਮੈਂ ਇਹੋ ਲਿਖਣੀ ਆ, ਹੈ ਨਾ, ਕਿ ਮੈਂ ਕਈ ਵਾਰ ਬਿਆਨ ਕੀਤਾ ਕਿ ਮੈਂ ਲੁਧਿਆਣੇ ਦੇ ਕਚਹਿਰੀਆਂ ਵਿੱਚੋਂ ਜਾ ਰਿਹਾ ਸੀ, ਸ਼ਾਮ ਪੈ ਚੁੱਕੀ ਅਤੇ ਮੈਂ ਉੱਥੋਂ ਲੰਘ ਰਿਹਾ ਅਤੇ ਵਕੀਲ ਜਾ ਚੁੱਕੇ ਆ, ਜੱਜ ਜਾ ਚੁੱਕੇ, ਸਿਰਫ ਵਕੀਲਾਂ ਦੇ ਖੋਖੇ ਆ, ਅਦਾਲਤ ਦੀ ਇਮਾਰਤ ਹੈ, ਅਤੇ ਇੱਕ ਹਨੇਰੇ ਮੂੰਹ ਹਨੇਰੇ 'ਚ ਕੁਛ ਰੁੱਖ ਖੜੋਤੇ, ਅਚਾਨਕ ਮੈਨੂੰ ਲੱਗਾ ਕਿ ਰੁੱਖ ਨਹੀਂ, ਇਹ ਤਾਂ ਬੰਦੇ ਆ ਜਿਹੜੇ ਇੱਥੇ ਇਨਸਾਫ ਲੈਣ ਆਏ ਸੀ। ਤੋ ਮੇਰੇ ਜਾਨੀ ਮੂੰਹੋਂ ਇੱਦਾਂ ਹੀ ਆਇਆ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉੱਜੜੇ ਘਰੀਂ ਜਾਣ, ਹੁਣ ਇਹ ਕਦੋਂ ਤੀਕ ਇੱਥੇ ਖੜ੍ਹੇ ਰਹਿਣਗੇ। ਸੋ ਫਿਰ ਗਜ਼ਲ ਇੱਦਾਂ ਮੈਂ ਤੁਰਿਆ ਜਾਣਾ ਅਤੇ ਮੇਰੇ ਚੱਲਦੀ ਰਹਿੰਦੀ ਕਿ ਕੀ ਇਨਸਾਫ ਹੋ ਮੈਂ ਦੇ ਪੁੱਤ ਕਰਨਗੇ, ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ, ਜੋ ਸਲੀਬਾਂ 'ਤੇ ਟੰਗੇ ਨੇ ਲੱਥਣੇ ਨਹੀਂ ਰਾਜ ਬਦਲਣਗੇ, ਸੂਰਜ ਚੜ੍ਹਨ ਲੈਣਗੇ। ਸੋ ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਇਹ ਮੈਂ ਗਜ਼ਲ ਦੇ ਫੋਰਮ 'ਚ ਆ ਰਿਹਾ। ਸੋ ਬਹੁਤ ਮਤਲਬ ਕਿ ਕਵਿਤਾ ਲਈ ਮੈਂ, ਕਵਿਤਾ ਲਈ ਹਰ ਕਵੀ ਬਹੁਤ ਸਟਰਗਲ ਕਰਦਾ, ਉਹਦੀ ਇੱਕ ਉਮਰ ਹੁੰਦੀ ਆ ਬਹੁਤ, ਜਿੱਦਾਂ ਉਹ ਆਪਾਂ ਖੂਹ ਪੱਟਦੇ ਹਾਂ ਨਾ ਕਿ ਪਾਣੀ ਨਿਕਲਿਆ ਵੇ ਕਿਸ ਤਰ੍ਹਾਂ। ਸੋ ਇੱਦਾਂ ਮੈਂ ਵੀ ਬਹੁਤ ਤੜਪਿਆ ਆਪਣੀ ਜ਼ਿੰਦਗੀ 'ਚ ਬਚਪਨ ਤੋਂ ਲੈ ਕੇ ਕਿ ਮੈਂ ਕਵਿਤਾ ਲਿਖਣੀ ਆ, ਪਰ ਇੱਦਾਂ ਸੀ ਕਿ ਮੈਂ ਮਿੱਟੀ ਆਉਂਦੀ ਗਈ, ਪਰ ਫਿਰ ਮੈਨੂੰ ਇੱਕ ਵਕਤ ਲੱਗਿਆ ਨਹੀਂ ਹੁਣ ਪਾਣੀ ਲੱਗਦਾ ਕਿ ਪਾਣੀ ਆ ਇਹੋ, ਜਦੋਂ ਮੈਂ ਕਾਲਜ ਦੇ ਦਿਨਾਂ 'ਚ ਗਿਆ ਤਾਂ ਫਿਰ ਮੈਨੂੰ ਇੱਦਾਂ ਲੱਗਿਆ ਕਿ ਉਹ ਤੋਂ ਬਾਅਦ ਉਸ ਜਿਵੇਂ ਰਿਆਜ਼ ਸੰਗੀਤਕਾਰ ਦਾ ਵੀ ਹੁੰਦਾ, ਪਲੇਅਰ ਦਾ ਵੀ ਹੁੰਦਾ, ਕਵੀ ਦਾ ਵੀ ਰਿਆਜ਼ ਹੁੰਦਾ ਕਿ ਕਵੀ ਬਹੁਤ ਬਹੁਤ ਹੋਰ ਵੱਡੇ ਕਵੀਆਂ ਨੂੰ ਵੀ ਪੜ੍ਹਦਾ ਜਾਂ ਉਹਨਾਂ ਦੇ ਅਨੁਵਾਦ ਵੀ ਕਰਦਾ ਜਾਂ ਜ਼ਿੰਦਗੀ ਨੂੰ ਵੀ ਦੇਖਦਾ, ਇਹ ਸਾਰਾ ਰਿਆਜ਼ ਆ। ਪਰ ਜਿਹੜੀ ਕਵਿਤਾ ਦੇ ਪਲ ਹੈ ਉਹ ਇੱਦਾਂ ਦੇ ਹੁੰਦੇ ਆ ਕਿ ਉਹ ਕਵੀ ਉਹਨਾਂ ਨੂੰ ਧੱਕੇ ਨਾਲ ਨਹੀਂ ਲਿਆ ਸਕਦਾ
ਜੀ,
ਕਿ ਜਾਣੀ ਬੰਦਾ ਸੋਚੇ ਕਿ ਮੈਂ ਹੁਣ ਲੇਖ ਇੱਦਾਂ ਲਿਖੇ ਜਾ ਸਕਦੇ ਆ, ਲੇਕਿਨ ਕਵਿਤਾ ਇੱਦਾਂ ਨਹੀਂ।
ਹਾਂਜੀ, ਵੈਸੇ ਮੈਂ ਵੀ ਇਹ ਸਵਾਲ ਤੁਹਾਨੂੰ ਪੁੱਛਣਾ ਹੀ ਸੀ ਵੀ ਕਵਿਤਾ ਦੀ ਆਮਦ ਹੁੰਦੀ ਆ ਜਾਂ ਕਵਿਤਾ ਨਾਲ ਧੱਕਾ ਕਰਨਾ ਪੈਂਦਾ, ਕਵੀ ਕਵਿਤਾ ਨੂੰ ਘੇਰਦਾ ਜਾਂ ਕਵਿਤਾ ਕਵੀ ਨੂੰ ਘੇਰਦੀ ਆ, ਕਈ ਵਾਰ ਸ਼ਬਦ ਹੁੰਦੇ ਆ ਜਿਹੜੇ ਉਹ ਖੁੱਡੇ ਖੁੱਡੇ ਕਰਕੇ ਬਾੜਨੇ ਪੈਂਦੇ ਆ, ਜਾਂ ਕਵਿਤਾ ਆਪ ਕਵੀ ਦਾ ਝੱਗਾ ਫੜ ਲੈਂਦੀ ਆ ਵੀ ਨਹੀਂ ਅੱਜ ਵਿਆਹ 'ਤੇ ਨਹੀਂ ਜਾਣਾ, ਅੱਜ ਬਹਿ ਕੇ ਕਵਿਤਾ ਲਿਖਣੀ ਆ, ਮੈਨੂੰ ਲਿਖਣਾ ਤੂੰ।
ਦੇਖੋ ਪ੍ਰੀਤਿੰਦਰ, ਉਂਝ ਤਾਂ ਮਤਲਬ ਹਰ ਕਵੀ ਦਾ ਆਪਣਾ ਰਚਨਾਤਮਕ ਅਮਲ ਵੱਖਰਾ ਹੋ ਸਕਦਾ, ਬਲਕਿ ਹਰ ਕਵਿਤਾ ਦਾ ਵੀ ਰਚਨਾਤਮਕ ਅਮਲ ਵੱਖਰਾ ਹੋ ਸਕਦਾ, ਲੇਕਿਨ ਮੇਰੇ ਜਿਹੜੇ ਮੇਰੇ ਅਨੁਭਵ ਨੇ ਉਹ ਬਹੁਤੇ ਇੱਦਾਂ ਦੇ ਨੇ ਕਿ ਮੈਂ ਜਾਣੀ ਸਮਝ ਲਓ ਕਿ ਮੈਂ ਚੱਲਿਆ ਸੀਗਾ ਪ੍ਰਧਾਨਗੀ ਭਾਸ਼ਣ ਕਰਨ, ਮੈਂ ਤਿਆਰ ਹੋ ਰਿਹਾ ਅਤੇ ਮੈਂ ਪ੍ਰਧਾਨਗੀ ਭਾਸ਼ਣ ਲਿਖਣ ਲੱਗਾ ਤਾਂ ਉਹ ਮੈਂ 2-7 ਲਿਖਿਆ ਤਾਂ ਉਹ ਮੈਨੂੰ ਲੱਗਾ ਉਹਦੇ ਵਿੱਚੋਂ ਇੱਕ ਕਵਿਤਾ ਤੁਰ ਪਈ, ਜਿਵੇਂ ਜਿਹੜੀ ਮੇਰੀ ਸੀ ਲੱਗੀ ਨਜ਼ਰ ਪੰਜਾਬ ਨੂੰ ਉਹਦੀ ਨਜ਼ਰ ਉਤਾਰੋ। ਤੋ ਮੈਂ ਇੱਕ ਜਾਣਾ ਸੀ ਬੱਚਿਆਂ ਦੇ ਕੰਪੀਟੀਸ਼ਨ 'ਤੇ, ਫੋਕ ਡਾਂਸਰਸ ਦਾ ਕੰਪੀਟੀਸ਼ਨ ਸੀਗਾ, ਅਤੇ ਮੈਨੂੰ ਅਚਾਨਕ ਯਾਦ ਆਇਆ ਕਿ ਉੱਥੇ ਬੋਲੀ ਪਾਉਂਦੇ ਹੁੰਦੇ ਕਿ ਕਾਲੀ ਪੱਗ ਨਾ ਬੰਨ ਵੇ ਕਿਤੇ ਨਜ਼ਰ ਨਾ ਲੱਗ ਜਾਣ ਮੇਰੀਆਂ, ਅਤੇ ਉਹ ਕਹਿੰਦੇ ਕਿ ਕਾਲੀ ਪੱਗ ਬੰਨ ਲੈਣ ਦੇ ਸਾਡੇ ਖੇਤਾਂ ਵਿੱਚ ਮਿਰਚਾਂ
ਬਥੇਰੀਆਂ,
ਕਿ ਮਿਰਚਾਂ ਵਾਰ ਦਿਆਂਗੇ। ਤਾਂ ਮੈਨੂੰ ਲੱਗਾ ਕਿ ਜਿਵੇਂ ਪੰਜਾਬ ਨੂੰ ਪੂਰੇ ਨਜ਼ਰ ਲੱਗ ਚੁੱਕੀ, ਅਚਾਨਕ ਮੇਰੇ ਮਨ 'ਚ ਖਿਆਲ ਆਇਆ, ਤਾਂ ਉਹ ਪ੍ਰਧਾਨਗੀ ਭਾਸ਼ਣ ਮੇਰਾ ਉਹ ਕਵਿਤਾ ਦੇ ਵਿੱਚ ਦਾਖਲ ਹੋ ਗਿਆ ਕਿ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿੱਚ ਸਾੜੋ। ਸੋ ਇਸ ਤਰ੍ਹਾਂ ਕਿ ਕਵਿਤਾ ਨੂੰ ਮੈਂ ਇਲਹਾਮ ਨਹੀਂ ਮੰਨਦਾ, ਇਹ ਹੁੰਦੀ ਸਾਡੇ ਮਨ 'ਚੋਂ ਪੈਦਾ, ਮਨ ਦੇ ਸਟਰਗਲ 'ਚੋਂ, ਮਨ 'ਚ ਜਿਹੜੀਆਂ ਯਾਦਾਂ ਹਾਦਸੇ ਗੱਲਾਂ ਪੜ੍ਹਿਆ ਲਿਖਿਆ ਛੁਪਿਆ ਹੁੰਦਾ ਉਹਦੇ ਵਿੱਚੋਂ, ਜਾਂ ਤੁਹਾਡਾ ਕਿਸੇ ਹਾਦਸੇ ਨਾਲ ਟਕਰਾਅ ਹੁੰਦਾ ਬੰਦੇ ਨਾਲ, ਕਿ ਉਸਦੇ ਵਿੱਚੋਂ ਪੈਦਾ ਹੁੰਦੀ ਹੈ, ਲੇਕਿਨ ਇਹਦੀ ਪੈਦਾ ਬਹੁਤ ਅਚਾਨਕ ਹੋ ਸਕਦੀ ਹੈ। ਪਰ ਕਦੀ ਕਿ ਤੁਹਾਨੂੰ ਉਸਦਾ ਕਦੀ ਕਦੀ ਬਹੁਤ ਸੰਘਰਸ਼, ਕਦੀ ਕਿ ਤੁਹਾਨੂੰ ਕੋਈ ਖਿਆਲ ਬਹੁਤ ਦਿਨ ਤੰਗ ਕਰਦਾ ਰਹਿੰਦਾ, ਅਤੇ ਫਿਰ ਉਹ ਸ਼ਾਇਦ ਤੁਸੀਂ ਉਹਨੂੰ, ਇੱਦਾਂ ਵੀ ਕਦੀ ਹੋ ਸਕਦਾ ਕਿ ਲੇਕਿਨ ਬਹੁਤੀ ਵਾਰੀ ਮੇਰਾ ਜਿਹੜਾ ਅਨੁਭਵ ਇੱਦਾਂ ਦਾ ਹੀ ਹੈ ਕਿ ਉਹ ਉਹ 'ਚ ਇੱਕ ਅਚਨਚੇਤ ਦੋਸਤਾ ਛੁਪੀ ਹੋਈ ਹੈ।
ਨਵਦੀਪ ਸਿੰਘ ਹੁਣਾਂ ਨੇ ਇੱਕ ਸਵਾਲ ਪੁੱਛਿਆ ਜੀ, ਤੁਸੀਂ ਪੱਗ ਦੀ ਗੱਲ ਛੇੜੀ ਸੀਗੀ, ਉਹ ਕਹਿੰਦੇ ਜੀ ਪਾਤਰ ਸਾਹਿਬ ਹਮੇਸ਼ਾ ਲਾਲ ਰੰਗ ਦੀ ਦਸਤਾਰ ਕਿਉਂ ਬੰਨਦੇ ਆ? ਨਵਦੀਪ, ਪਹਿਲਾਂ ਤਾਂ ਮੈਂ ਇਹੀ ਦੱਸ ਦਿਆਂ ਵੀ ਅੱਜ ਕੋਕਾ ਕੋਲਾ ਬੰਨੀ ਹੋਈ ਆ, ਉਹ ਗੱਲ ਵੱਖਰੀ ਆ ਵੀ ਕਈ ਵਾਰ ਉਹ ਤਰਕਸ਼ੀਲ ਵਿਚਾਰ ਹੁੰਦੇ ਆ।
ਮੈਂ ਵੈਸੇ ਕਦੀ ਕਦੀ ਨਹੀਂ ਹੋਰ ਵੀ ਰੰਗ ਬੰਨ, ਪਰ ਬਹੁਤੇ ਮੈਂ ਇਹੀ ਬੰਨਦਾ। ਤੋ ਮੇਰਾ ਇੱਕ ਦੋਸਤ ਆ, ਉਹਨੇ ਮੇਰੇ ਬਾਰੇ ਬਹੁਤ ਅਤਕਥਨੀ ਦਾ ਬਿਆਨ ਦਿੱਤਾ। ਇੱਕ ਬੱਚੇ ਨੇ ਉੱਥੇ ਪੁੱਛਿਆ, ਜਾਣੀ ਪਟਿਆਲੇ ਵੀ ਸਵਾਲ ਪਈ ਤੁਹਾਡੇ ਬਾਰੇ ਆ ਕਿ ਤੁਸੀਂ ਆ, ਉਹ ਕਰ ਰਹੇ ਸੀ ਸਟੇਜ ਕੰਡਕਟ ਕਰ ਰਿਹਾ ਸੀਗਾ ਗੁਰਪ੍ਰੀਤ, ਉਹ ਵੀ ਕਵੀ ਆ, ਕਹਿਣ ਲੱਗਾ ਨਹੀਂ ਤੁਹਾਨੂੰ ਪਤਾ ਵੀ ਇਹਨਾਂ ਕੋਲ 365 ਪੱਗਾਂ ਨੇ ਉਨਾਬੀ ਰੰਗ ਦੀਆਂ, ਹੈ ਨਾ, ਕਿ ਤੈਨੂੰ ਪਤਾ ਨਹੀਂ ਵੀ ਕਿਹੜੇ ਕਿਹੜੇ ਸ਼ੇਡ ਦੀ ਅੱਜ। ਅਤੇ ਮੈਂ ਕਹਿੰਦੀ 365 ਨਹੀਂ 366 ਨੇ, ਕਈ ਵਾਰੀ ਲੀਪ ਦਾ ਸਹਾਰਾ ਜਾਂਦਾ। ਸੋ ਹੈ ਤਾਂ ਲਤੀਫਾ ਹੀ ਸਿਖਾਇਓ
ਜੀ ਜੀ ਅਤੇ ਨਹੀਂ ਫਿਰ ਇਹ ਤਰਕਸ਼ੀਲ ਵਿਚਾਰਾਂ ਨੂੰ ਵੀ ਪੇਸ਼ ਕਰਦੀ ਆ ਜਾਂ ਬਸ ਸਹਿਜ ਸੁਭਾਅ ਆ?
ਨਹੀਂ ਸਹਿਜ ਸੁਭਾਅ, ਇਹ ਸਹਿਜ ਸੁਭਾਅ ਆ।
ਕਈ ਵਾਰ ਕਿਉਂਕਿ ਉਹ ਬ੍ਰਿਟੈਨੀਆ 50-50 ਵੀ ਖਾਂਦੇ ਨਾ, ਤਰਕਸ਼ੀਲ ਵੀ ਹੁੰਦਾ ਬੰਦਾ ਅਤੇ ਰੱਬ ਨੂੰ ਵੀ ਮੰਨਦਾ ਹੁੰਦਾ, ਕਾਮਰੇਡ ਨੂੰ ਆਈ ਛਿੱਕ ਕਹਿੰਦਾ ਵਾਹਿਗੁਰੂ ਸੁੱਖ ਰੱਖੀ।
ਹਾਂ ਨਹੀਂ ਇਹ 'ਚ ਕੋਈ ਇੱਦਾਂ ਦੀ ਤਰਕਸ਼ੀਲਤਾ ਵਾਲੀ ਗੱਲ ਨਹੀਂ, ਮੈਂ ਬਹੁਤ ਰੰਗ ਬਣੇ ਪਤਨੇ 'ਤੇ ਮੈਂ ਆ ਕੇ ਟਿੱਕ ਗਿਆ ਆਖਰ, ਮੈਂ ਕਿਹਾ ਵੀ ਇਹ ਠੀਕ ਆ
ਜੀ। ਆਪਾਂ ਥੋੜ੍ਹੀਆਂ ਜਿਹੀਆਂ ਹਲਕੀਆਂ ਫੁਲਕੀਆਂ ਵੀ ਵਿੱਚ ਨਾਲ ਨਾਲ ਕਰਦੇ ਰਹਿਣਾ। ਪਦ ਸਾਹਿਬ ਬਾਲੀਆਂ ਭਾਰੀਆਂ ਗੱਲਾਂ ਮੈਨੂੰ ਆਉਂਦੀਆਂ ਵੀ ਨਹੀਂ ਅਤੇ ਮੈਂ ਕਰਦਾ ਵੀ ਨਹੀਂ, ਉਹ ਤੈਤ ਲਫਸੀ ਅਤੇ ਤਜਨੀਸ ਦੀਆਂ ਗੱਲਾਂ ਕਰਦੇ ਹੁੰਦੇ ਸੀ
ਜੀ
ਉਸਤਾਦ ਹਮਦਮ ਅਤੇ ਉਸਤਾਦ ਦਾਮਨ, ਉਹ ਕਹਿੰਦੇ ਸੀ ਵੀ ਪੰਜਾਬੀ ਦੇ ਅੱਖਰ ਤੁਹਾਨੂੰ ਲੱਭਣ ਜਾਣ ਦੀ ਲੋੜ ਨਹੀਂ, ਇੱਕੋ ਹੀ ਅੱਖਰ ਨੂੰ ਵਰਤ ਕੇ ਭਾਵੇਂ ਤੁਸੀਂ ਕਵਿਤਾ ਜੋੜ ਦਿਓ। ਪਤਾ 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 ਦੇਵੇ ਪਤੀ ਆ ਪਤ ਦਾ ਇਕੱਲੀ ਇਕੱਲੀ ਕਲੀ ਉੱਤੇ ਤਖ਼ਤ ਕਿਸੇ ਨਾਰ ਦਾ, ਫੁੱਲ 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 ਬੈਠਾ ਫੁੱਲਾਂ ਹੇਠ ਫੁੱਲ ਬੈਠਾ ਕੱਪੜੇ ਸਵਾਰ ਦਾ। ਸ਼ਾਹਮੁਖੀ ਦੀ ਬਹੁਤ ਸ਼ਾਇਰੀ ਇਹੋ ਜਿਹੀ ਆ, ਬਹੁਤ ਸਾਰੀ ਕਵਿਤਾ ਇਹੋ ਜਿਹੀ ਆ ਜਿਹੜੀ ਗੁਰਮੁਖੀ ਪੜ੍ਹਦੇ ਜਿਹੜੇ ਆ ਉਸ ਤੱਕ ਪਹੁੰਚ ਨਹੀਂ ਬਣਾ ਸਕੇ, ਉਹਨਾਂ ਨੂੰ ਵਾਂਝਿਆਂ ਰੱਖਿਆ ਗਿਆ। ਇਹੀ ਮਸਲਾ ਗੁਰਮੁਖੀ ਦਾ ਸ਼ਾਹਮੁਖੀ 'ਤੇ ਜਾਣ ਦਾ। ਸੋ ਇਹ ਜਿਹੜਾ ਵਿਚਾਲੇ ਪਾੜਾ ਜਿਹੜੀ ਇਹ ਲੀਕ ਖਿੱਚੀ ਗਈ ਆ, ਇਕੱਲੀ ਮੁਲਕਾਂ 'ਚ ਨਹੀਂ ਪੰਜਾਬੀਆਂ 'ਚ ਨਹੀਂ ਬਲਕਿ ਕਵਿਤਾ 'ਚ ਵੀ ਲੀਕ ਖਿੱਚੀ ਹੋਈ ਆ, ਇਹਦਾ ਕੀ ਹੱਲ ਕਰੀਏ ਆਪਾਂ?
ਇਹ ਬਹੁਤ ਤੁਹਾਡਾ ਵਧੀਆ ਸਵਾਲ ਆ, ਕਿਉਂਕਿ ਅਸਲ 'ਚ ਕਈ ਵਾਰ ਲੱਗਦਾ ਵੀ ਸ਼ਾਇਦ ਦੋ ਕਿਤੇ ਦੋ ਬੋਲੀਆਂ ਨਾਲ ਨਾ ਬਣ ਜਾਣੇ ਉਹ, ਕਿ ਇੱਕ ਉਹਨਾਂ ਦੇ ਵਿੱਚ ਯਾਨੀ ਉਹ ਹੋਰ ਤਰ੍ਹਾਂ ਸਾਡੇ ਹੋਰ ਸਾਡੇ ਕਈ ਲਫ਼ਜ਼ ਬਹੁਤ ਸੰਸਕ੍ਰਿਤ ਨੁਮਾ ਹੋ ਗਏ, ਕੁਛ ਉਹਨਾਂ ਦੇ ਪਰਸ਼ੀਅਨ ਨੁਮਾ ਜ਼ਿਆਦਾ ਹੋ ਜਾਂਦੇ ਆ। ਤੋ ਦੋ ਲਿਪੀਆਂ ਦੇ ਫਰਕ ਨੇ ਇਸ ਨੂੰ ਹੋਰ ਵੀ ਵਧਾ ਦਿੱਤਾ। ਹੁਣ ਇੱਕ ਤਾਂ ਕਿ ਕੁਛ ਬੰਦੇ ਪਾਕਿਸਤਾਨ ਵਿੱਚ ਇਹ ਕੋਸ਼ਿਸ਼ ਚੱਲਦੀ ਆ, ਜਿਵੇਂ ਉਹਨਾਂ ਦੀ MA ਵਿੱਚ ਵੀ ਇੱਕ ਇੱਕ ਪੇਪਰ ਗੁਰਮੁਖੀ 'ਚ ਹੋਵੇ, ਤੋ ਕਈ ਲੇਖਕ ਵੀ ਗੁਰਮੁਖੀ ਸਿੱਖਣ ਦੀ ਕੋਸ਼ਿਸ਼ ਕਰ ਰਹੇ ਆ, ਕਿਉਂਕਿ ਜੇ ਸਹੀ ਗੱਲ ਹੈ ਕਿ ਗੁਰਮੁਖੀ ਪੰਜਾਬੀ ਲਿਖਣ ਲਈ ਸਭ ਤੋਂ ਯੋਗ ਲਿਪੀ ਤਾਂ ਗੁਰਮੁਖੀ ਆ, ਕਿ ਬਾਕੀ ਪਰ ਕਿਉਂਕਿ ਪਰਸ਼ੀਅਨ 'ਚ ਗੁਰਮੁਖੀ ਤੋਂ ਪਹਿਲਾਂ ਵੀ ਲਿਖੀ ਗਈ ਪੰਜਾਬੀ, ਕਿ ਬਾਬਾ ਫਰੀਦ ਅਸੀਂ ਮੰਨਦੇ ਕਿ ਵੀ ਉਹਨਾਂ ਦਾ 12ਵੀਂ ਸਦੀ 13ਵੀਂ ਸਦੀ 'ਚ ਉਹਨਾਂ ਨੇ ਲਿਖੀ, ਪਰ ਉਹਨਾਂ ਲਿਖੀ ਸ਼ਾਹਮੁਖੀ ਵਿੱਚ। ਤੋ ਸੋ ਹੁਣ ਇਹਦਾ ਤਰੀਕਾ ਇੱਦਾਂ ਦਾ ਮੈਨੂੰ ਲੱਗਦਾ ਕਿ ਸ਼ਾਇਦ ਜਿਹੜੀ ਮਸ਼ੀਨ ਆ ਉਹ ਇਹਨੂੰ ਕਾਫੀ ਮਦਦ ਕਰ ਰਹੀ ਆ, ਕਿ ਕਿਹੋ ਜਿਹੇ ਪ੍ਰੋਗਰਾਮ ਬਣ ਰਹੇ ਜਿਹੜੇ ਯਾਨੀ ਤੁਸੀਂ ਸ਼ਾਹਮੁਖੀ ਨੂੰ ਗੁਰਮੁਖੀ 'ਚ ਕਰ ਦਿਓ, ਗੁਰਮੁਖੀ ਨੂੰ ਸ਼ਾਹਮੁਖੀ 'ਚ ਕਰ ਦਿਓ। ਤੋ ਸ਼ਾਇਦ ਆਉਣ ਵਾਲੇ ਸਮਿਆਂ 'ਚ ਇਹ ਗੱਲ ਕਾਫੀ ਸਾਡੀ ਮਦਦ ਕਰੇ
ਕੰਪਿਊਟਰ।
ਬਾਕੀ ਦੂਸਰੀ ਆ ਕਿ ਇੱਥੇ ਮੈਂ ਸਮਝਦਾ ਕਿ ਜਿਹੜੇ ਇੱਥੇ ਬੱਚੇ ਪੰਜਾਬੀ ਦੇ ਘੱਟ ਤੋਂ ਘੱਟ MA ਕਰਦੇ ਆ, ਉਹਨਾਂ ਨੂੰ ਜ਼ਰੂਰ ਸ਼ਾਹਮੁਖੀ ਆਉਣੀ ਚਾਹੀਦੀ ਹੈ, ਪੰਜਾਬ ਮਤਲਬ ਚੜ੍ਹਦੇ ਪੰਜਾਬ ਦੇ ਸਾਡੇ ਬੱਚਿਆਂ ਨੂੰ, ਕਿਉਂਕਿ ਸਾਡੇ ਬਹੁਤ ਇੱਕ ਤਾਂ ਸੋਰਸ ਜਿਹੜੇ ਪਰਸ਼ੀਅਨ, ਈਵਨ ਸਿੱਖ ਹਿਸਟਰੀ ਦੇ ਬਹੁਤ ਸਾਰੇ ਸੋਰਸ ਜਿਹੜੇ ਪਰਸ਼ੀਅਨ ਵਿੱਚ ਪਏ ਆ,
ਮਹਾਰਾਜਾ ਰਣਜੀਤ ਸਿੰਘ।
ਹਾਂ ਮਤਲਬ ਉਹ ਬਹੁਤ ਪੁਰਾਣੇ ਜਿਹੜੇ ਜੋ ਉਹਨਾਂ ਨੇ ਲਿਖਿਆ, ਉਹਨਾਂ ਨੇ ਜੋ ਲਿਖਿਆ ਕਿ ਗੁਰੂ ਸਾਹਿਬਾਨ ਬਾਰੇ ਜਾਂ ਸਿੱਖਾਂ ਬਾਰੇ ਸਮੇਂ ਬਾਰੇ, ਉਹ ਵੀ ਸਾਨੂੰ ਪੜ੍ਹਨਾ ਬਹੁਤ ਜ਼ਰੂਰੀ ਆ। ਸੋ ਉਹ ਉਹਨਾਂ ਅਸੀਂ ਸੋਮਿਆਂ ਤੋਂ ਵੀ ਟੁੱਟ ਜਾਵਾਂਗੇ ਜੇ ਅਸੀਂ ਇਹ ਸਕ੍ਰਿਪਟ ਨਹੀਂ ਸਿੱਖਾਂਗੇ। ਸੋ ਸਾਡੇ ਲਈ ਵੀ ਜ਼ਰੂਰੀ ਆ ਕਿ ਅਸੀਂ ਇਹ ਸਕ੍ਰਿਪਟ ਨੂੰ ਸਿੱਖੀਏ, ਉਹਨਾਂ ਲਈ ਵੀ ਜ਼ਰੂਰੀ ਆ ਕਿ ਉਹ ਗੁਰਮੁਖੀ ਨੂੰ ਸਿੱਖਣ ਜਿਹੜੇ ਲੈਂਦੇ ਪੰਜਾਬ ਦੇ ਲੋਕ ਹੈ। ਤੋ ਤੀਜਾ ਜਿਵੇਂ ਕਿਹਾ ਵੀ ਸ਼ਾਇਦ ਮਸ਼ੀਨ ਜਿਹੜੀ ਆ ਉਹ ਹੌਲੀ ਹੌਲੀ ਸਾਡੇ ਸਾਨੂੰ ਬਚਾਉਣ ਲਈ ਜਾਂ ਸਾਡੀ ਮਦਦ ਕਰਨ ਲਈ ਉਹ ਕਾਫੀ ਹੱਦ ਤੱਕ ਸਫਲ ਹੋ ਚੁੱਕੇ ਆ, ਹੋਰ ਸਮਾਂ ਪਾ ਕੇ ਹੋਰ ਸਫਲ ਹੋ ਜਾਣਗੇ
ਜੀ। ਇਸੇ ਦੌਰਾਨ ਸਕਰੀਨ 'ਤੇ ਦੇਖ ਰਿਹਾ ਫਤਿਹ ਦਲਵਿੰਦਰ ਸਿੰਘ ਹੁਣਾਂ ਨੇ ਪਤ ਸਾਹਿਬ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ ਅਤੇ ਨਾਲੇ ਪਰਥ ਦਾ ਸੱਦਾ ਵੀ ਦਿੱਤਾ। ਵਰਿੰਦਰ ਸਿੰਘ ਲਿਖਦੇ ਆ ਜੀ, ਕਹਿੰਦੇ ਵਾਹ ਵਾਹ ਕਮਾਲ ਸਵਾਲ, ਤੇ ਕਮਲ ਖੁੱਲਰ ਹੁਣੀ ਕਹਿੰਦੇ ਪੈਰ ਫੜ ਲਿਓ ਜਾਣ ਨਾ ਦਿਓ ਕਵਿਤਾ ਜ਼ਰੂਰ ਸੁਣਨੀ ਆ, ਮਰ ਰਹੀ ਹੈ ਬੋਲੀ ਆ।
ਅੱਛਾ ਉਹ ਕਾਫੀ ਵੈਸੇ ਲੰਬੀ ਕਵਿਤਾ, ਮੈਂ ਥੋੜ੍ਹਾ ਜਿਹਾ ਹਿੱਸਾ
ਹਾਂਜੀ ਉਹਦਾ ਕੁਛ ਹਿੱਸਾ
ਸੁਣਾ ਦਿੰਦਾ। ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ, ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ, ਅੰਮ੍ਰਿਤ ਵੇਲਾ ਨੂਰ ਪਹਿਰ ਦਾ ਤੜਕਾ, ਮੂੰਹ ਹਨੇਰਾ ਪੌ ਫਟਾਲਾ, ਧੰਮੀ ਵੇਲਾ ਛਾ ਵੇਲਾ, ਸੂਰਜ ਸਵਾ ਨੇਜ਼ੇ, ਟਿੱਕੀ ਦੁਪਹਿਰ, ਤੀਜਾ ਪੈਰ, ਲੋਢਾ ਵੇਲਾ, ਡੀਗਰ ਵੇਲਾ, ਲੋਏ ਲੋਏ, ਸੂਰਜ ਖੜ੍ਹੇ ਖੜ੍ਹੇ, ਤਰਕਾਲਾਂ, ਡੂੰਘੀਆਂ ਸ਼ਾਮਾਂ, ਆਥਣ, ਦੀਵਾ ਵੱਟੀ, ਖੋ ਪੀਆ, ਕੌੜਾ ਸੋਤਾ, ਢਲਦੀਆਂ ਖਿੱਤੀਆਂ, ਤਾਰੇ ਦਾ ਚੜਾਅ, ਚਿੜੀ ਚੂਕਣਾ, ਸਾਜਰਾ, ਸਵਖਤਾ, ਵੱਡਾ ਵੇਲਾ, ਸਰਗੀ ਵੇਲਾ, ਘੜੀਆਂ, ਪਹਿਰ, ਬਿੰਦ, ਪਲ ਛਿਣ, ਨਿਮਖ ਵਿਚਾਰੇ, ਮਾਰੇ ਗਏ ਇਕੱਲੇ ਟਾਈਮ ਹੱਥੋਂ, ਇਹ ਸ਼ਬਦ ਸਾਰੇ।
ਬਹੁਤ ਖੂਬ।
ਸ਼ਾਇਦ ਇਸ ਲਈ ਕਿ ਟਾਈਮ ਕੋਲ ਟਾਈਮ ਪੀਸ ਸੀ। ਹਰ ਹਟਕੀ ਮਾਲਾ, ਕੁੱਤੇ ਦੀ ਟਿਕ ਟਿਕ, ਚੰਨੇ ਦਾ ਓਲਾ, ਗਾਟੀ ਦੇ ਹੂਟੇ, ਕਾਂਜਣ, ਨਿਸਾਰ, ਚੱਕਲੀਆਂ, ਬੂੜੇ, ਭਰ ਭਰ ਡੁੱਲਦੀਆਂ ਟਿੰਡਾਂ, ਇਹਨਾਂ ਸਭਨਾਂ ਤਾਂ ਰੁੜ ਹੀ ਜਾਣਾ ਸੀ ਟਿਊਬਵੈੱਲ ਦੀ ਧਾਰ ਵਿੱਚ, ਮੈਨੂੰ ਕੋਈ ਹੈਰਾਨੀ ਨਹੀਂ। ਹੈਰਾਨੀ ਤਾਂ ਇਹ ਹੈ ਕਿ ਅੰਮੀ ਅਤੇ ਅੱਬਾ ਵੀ ਨਹੀਂ ਰਹੇ, ਬੀਜੀ ਅਤੇ ਪਾਪਾ ਜੀ ਵੀ ਤੁਰ ਗਏ। ਦਦੇਸਾਂ, ਫਫੇਸਾਂ, ਮਮੇਸਾਂ, ਨਨੇਸਾਂ ਦੀ ਤਾਂ ਗੱਲ ਹੀ ਨਾ ਕਰੋ, ਹੋਰ ਕਿੰਨੇ ਰਿਸ਼ਤੇ ਇਕੱਲੇ ਅੰਕਲ ਅਤੇ ਆਂਟੀ ਨੇ ਕਰ ਦਿੱਤੇ ਹਾਲੋਂ ਬੇਹਾਲ। ਅਤੇ ਕੱਲ੍ਹ ਕਹਿ ਰਿਹਾ ਸੀ ਪੰਜਾਬ ਦੇ ਵਿਹੜੇ ਵਿੱਚ ਇੱਕ ਛੋਟਾ ਜਿਹਾ ਬਾਲ, ਪਾਪਾ ਆਪਣੇ ਟ੍ਰੀ ਦੇ ਸਾਰੇ ਲੀਵਸ ਕਰ ਰਹੇ ਨੇ ਫਾਲ। ਹਾਂ ਪੁੱਤਰ, ਆਪਣੇ ਟ੍ਰੀ ਦੇ ਸਾਰੇ ਲੀਵਸ ਕਰ ਰਹੇ ਨੇ ਫਾਲ, ਮਰ ਰਹੀ ਹੈ ਆਪਣੀ ਭਾਸ਼ਾ, ਪੱਤਾ ਪੱਤਾ, ਸ਼ਬਦ ਸ਼ਬਦ।
ਬਹੁਤ।
ਹੁਣ ਤਾਂ ਰੱਬ ਹੀ ਰਾਖਾ ਹੈ ਆਪਣੀ ਭਾਸ਼ਾ ਦਾ, ਪਰ ਰੱਬ ਤਾਂ ਆਪ ਪਿਆ ਹੈ ਮਰਨਹਾਰ। ਦੌੜੀ ਜਾ ਰਹੀ ਹੈ ਉਸਦੀ ਭੁੱਖੀ ਸੰਤਾਨ, ਉਸਨੂੰ ਛੱਡ ਕੇ ਗੋਡ ਦੀ ਪਨਾਹ ਵਿੱਚ। ਮਰ ਰਹੀ ਹੈ ਮੇਰੀ ਭਾਸ਼ਾ, ਮਰ ਰਹੀ ਹੈ ਬਾਈ ਗੋਡ। ਮਰ ਰਹੀ ਹੈ ਮੇਰੀ ਭਾਸ਼ਾ ਕਿਉਂਕਿ ਜਿਉਂਦੇ ਰਹਿਣਾ ਚਾਹੁੰਦੇ ਨੇ ਮੇਰੀ ਭਾਸ਼ਾ ਦੇ ਲੋਕ। ਜਿਉਂਦੇ ਰਹਿਣਾ ਚਾਹੁੰਦੇ ਨੇ ਮੇਰੀ ਭਾਸ਼ਾ ਦੇ ਲੋਕ, ਇਸ ਸ਼ਰਤ 'ਤੇ ਵੀ ਕਿ ਮਰਦੀ ਹੈ ਤਾਂ ਮਰ ਜਾਏ ਭਾਸ਼ਾ। ਕੀ ਬੰਦੇ ਦਾ ਜਿਉਂਦੇ ਰਹਿਣਾ ਜ਼ਿਆਦਾ ਜ਼ਰੂਰੀ ਹੈ ਕਿ ਭਾਸ਼ਾ ਦਾ? ਹਾਂ ਜਾਣਦਾ ਹਾਂ, ਤੁਸੀਂ ਕਹੋਗੇ ਇਸ ਸ਼ਰਤ 'ਤੇ ਜੋ ਬੰਦਾ ਜਿਉਂਦਾ ਰਹੇਗਾ ਉਹ ਜਿਉਂਦਾ ਤਾਂ ਰਹੇਗਾ, ਪਰ ਕੀ ਉਹ ਬੰਦਾ ਰਹੇਗਾ? ਤੁਸੀਂ ਮੈਨੂੰ ਜਜ਼ਬਾਤੀ ਕਰਨ ਦੀ ਕੋਸ਼ਿਸ਼ ਨਾ ਕਰੋ, ਤੁਸੀਂ ਆਪ ਹੀ ਦੱਸੋ। ਹੁਣ ਜਦੋਂ ਦਾਣੇ ਦਾਣੇ ਉੱਪਰ ਖਾਣ ਵਾਲੇ ਦਾ ਨਾਮ ਵੀ ਤੁਹਾਡਾ ਰੱਬ ਅੰਗਰੇਜ਼ੀ ਵਿੱਚ ਲਿਖਦਾ, ਤਾਂ ਕੌਣ ਬੇਰਹਿਮ ਮਾਂ ਬਾਪ ਚਾਹੇਗਾ ਕਿ ਉਸਦੇ ਧੀਆਂ ਪੁੱਤਰ ਡੁੱਬਦੀ ਭਾਸ਼ਾ ਦੇ ਜਹਾਜ਼ ਵਿੱਚ ਬੈਠੇ ਰਹਿਣ? ਜਿਉਂਦਾ ਰਹੇ ਮੇਰਾ ਬੱਚਾ, ਮਰਦੀ ਹੈ ਤਾਂ ਮਰ ਜਾਏ ਤੁਹਾਡੀ ਬੁੱਢੜੀ ਭਾਸ਼ਾ। ਨਹੀਂ, ਇਸ ਤਰ੍ਹਾਂ ਨਹੀਂ ਮਰੇਗੀ ਮੇਰੀ ਭਾਸ਼ਾ, ਇਸ ਤਰ੍ਹਾਂ ਨਹੀਂ ਮਰਦੀ ਹੁੰਦੀ ਕੋਈ ਭਾਸ਼ਾ। ਕੁਝ ਸ਼ਬਦਾਂ ਦੇ ਮਰਨ ਨਾਲ ਨਹੀਂ ਮਰਦੀ ਹੁੰਦੀ ਭਾਸ਼ਾ। ਰੱਬ ਨਹੀਂ ਤਾਂ ਨਾ ਸਹੀ, ਸਤਿਗੁਰ ਇਸ ਦੇ ਸਹਾਈ ਹੋਣਗੇ, ਸਤਿਗੁਰ ਇਸ ਦੇ ਸਹਾਈ ਹੋਣਗੇ, ਇਸ ਨੂੰ ਬਚਾਉਣਗੇ। ਸੂਫੀ, ਸੰਤ, ਫਕੀਰ, ਸ਼ਾਇਰ, ਨਾਬਰ, ਆਸ਼ਕ, ਯੋਧੇ, ਮੇਰੇ ਲੋਕ, ਅਸੀਂ, ਆਪਾਂ, ਪੁਰਖੇ, ਵਾਰਸ, ਇਹਨਾਂ ਸਭਨਾਂ ਦੇ ਮਰਨ ਬਾਅਦ ਹੀ ਮਰੇਗੀ ਮੇਰੀ ਭਾਸ਼ਾ। ਇਹ ਵੀ ਹੋ ਸਕਦਾ ਕਿ ਮਾਰਨਹਾਰ ਮਾਹੌਲ ਵਿੱਚ ਘਿਰ ਕੇ ਮਾਰਨਹਾਰਾਂ ਦਾ ਟਾਕਰਾ ਕਰਨ ਲਈ ਹੋਰ ਵੀ ਜੀਵੰਤ ਹੋ ਉੱਠੇ ਮੇਰੀ ਭਾਸ਼ਾ, ਹੋਰ ਵੀ ਜਿਉਣ ਜੋਗੀ ਹੋ ਜਾਏ ਮੇਰੀ ਬੋਲੀ। ਅਤੇ ਸ਼ਬਦ ਅਸਲ ਵਿੱਚ ਕਦੀ ਮਰਦੇ ਵੀ ਨਹੀਂ, ਮਰ ਵੀ ਜਾਣ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਲੋਕ ਪ੍ਰਲੋਕ ਵਿੱਚ। ਬੰਦਿਆਂ ਦੇ ਲੋਕ ਪ੍ਰਲੋਕ ਤੋਂ ਵੱਖਰਾ ਹੁੰਦਾ ਹੈ ਸ਼ਬਦਾਂ ਦਾ ਪ੍ਰਲੋਕ, ਅਸੀਂ ਵੀ ਆ ਜਾ ਸਕਦੇ ਹਾਂ ਸ਼ਬਦਾਂ ਦੇ ਪ੍ਰਲੋਕ ਵਿੱਚ। ਉੱਥੇ ਉਹਨਾਂ ਦੇ ਪਰਿਵਾਰ ਵਸੇ ਹੁੰਦੇ ਹਨ, ਮੇਲੇ ਲੱਗੇ ਹੁੰਦੇ ਹਨ, ਮਰ ਚੁੱਕਿਆਂ ਦੀਆਂ ਜਿਉਂਦੀਆਂ ਕਿਤਾਬਾਂ ਵਿੱਚ ਵਸਿਆ ਹੁੰਦਾ ਹੈ ਸ਼ਬਦਾਂ ਦਾ ਪ੍ਰਲੋਕ।
ਬਹੁਤ ਖੂਬ ਪਾਤਸ਼ਾਹ ਸਾਹਿਬ, ਬਹੁਤ ਖੂਬ। ਧੰਨਵਾਦ ਊਰਜਾ ਫਾਊਂਡੇਸ਼ਨ ਦਾ, ਜਜਵੀਰ ਹੋਣਾ ਦਾ ਅਤੇ ਅਜੀਤ ਚੌਹਾਨ ਹੋਣਾ ਦਾ, ਕਿਉਂਕਿ ਮੈਲਬਰਨ 'ਚ ਵੀ ਰੂਬਰੂ ਹੋਣਾ ਪਾਤਸ਼ਾਹ ਸਾਹਿਬ ਨੇ, ਸਿਡਨੀ 'ਚ ਵੀ ਹੋਣਾ, ਬਾਕੀ ਸ਼ਹਿਰਾਂ 'ਚ ਵੀ ਕੋਸ਼ਿਸ਼ ਚੱਲ ਰਹੀ ਹੈ ਕਿ ਆਪਣੇ ਸੁਣਨ ਵਾਲਿਆਂ ਦੇ ਨਾਲ ਸਾਂਝ ਪਾਉਣ। ਅਤੇ ਇਹੋ ਜਿਹੀ ਇੱਕ ਨਹੀਂ, ਦੋ ਨਹੀਂ, ਇਹੋ ਜਿਹੀਆਂ ਸੈਂਕੜੇ ਕਵਿਤਾਵਾਂ ਪਾਤਸ਼ਾਹ ਸਾਹਿਬ ਨੇ ਲਿਖੀਆਂ, ਅਣਗਿਣਤ ਕਿਤਾਬਾਂ ਲਿਖੀਆਂ। ਅਤੇ ਪਾਤਸ਼ਾਹ ਸਾਹਿਬ, ਜਾਂਦੀ ਵਾਰ ਦਾ ਸਵਾਲ ਇਹ ਆ, ਕਵੀ ਜਿਹੜੇ ਹੈਗੇ ਨਵੇਂ ਉੱਠਦੇ, ਉਹ ਇਹਨੂੰ ਇੱਕ ਰੁਜ਼ਗਾਰ ਵਜੋਂ ਲੈਣਾ ਚਾਹੁੰਦੇ ਆ ਜਿਹੜੇ, ਸੋ ਰੁਜ਼ਗਾਰ ਪੱਖੋਂ ਤੁਸੀਂ ਕੀ ਦੇਖਦੇ ਹੋ, ਕੀ ਕਵਿਤਾ 'ਚੋਂ ਕੁਛ ਹੈ? ਕਿਉਂਕਿ ਇੱਕ ਵਾਰ ਕਹਿੰਦੇ ਚੋਰ ਆ ਗਿਆ ਕਵੀ ਦੇ ਘਰ, ਲੱਭਿਆ ਤਾਂ ਕੁਛ ਹੈ ਨਹੀਂ, ਜਾਂਦੇ ਹੋਏ ਸਿਰਾਣੇ ਕੋਲ 10 ਰੁਪਈਏ ਰੱਖ ਗਿਆ, ਕਹਿੰਦਾ ਰੋਟੀ ਖਾ ਲਈ। ਸੋ ਇਹ ਹਾਲ ਮਾੜਾ ਕਿਉਂ ਇਹਨਾਂ?
ਵੈਸੇ ਚਲੋ, ਕਵਿਤਾ ਨੂੰ ਰੁਜ਼ਗਾਰ ਨਾਲ ਜੋੜਨਾ ਵੀ ਨਹੀਂ ਚਾਹੀਦਾ
ਜੀ।
ਮੈਂ ਸਮਝਦਾ ਕਿ ਜਿੱਦਾਂ ਹੁਣ ਜੇ ਅਸੀਂ ਪੁਰਾਣੇ ਵਕਤਾਂ ਤੋਂ ਦੇਖੀਏ ਤਾਂ ਕਬੀਰ ਜੀ ਖੱਡੀ ਵੀ ਚਲਾ ਰਹੇ, ਕਵਿਤਾ ਵੀ ਲਿਖ ਰਹੇ, ਹੈ ਨਾ।
ਹਾਂਜੀ।
ਔਰ ਗੁਰੂ ਨਾਨਕ ਸਾਹਿਬ ਨੇ ਵੀ ਹਲ ਵਾਇਆ ਅਤੇ ਐਡੀ ਮਹਾਨ ਇਲਾਹੀ ਬਾਣੀ।
ਪਰ ਸਾਹਿਬ, ਤੁਹਾਨੂੰ ਉਹ ਨਹੀਂ ਲੱਗਦਾ ਇੰਨਾ ਸੱਚ ਨਾ ਬੋਲ, 4 ਪੈਸੇ ਰੱਖ ਲੈ ਜੇਬ 'ਚ ਟੱਬਰ ਲਈ?
ਹਾਂ। ਸੋ ਮੈਂ ਤੈਨੂੰ ਇੱਕ ਗੱਲ ਅਖੀਰ 'ਤੇ ਜਿਹੜੀ ਹਾਸੇ ਵਾਲੀ ਗੱਲ ਸੁਣਾ ਦੇਣਾ। ਉਹ ਪ੍ਰੋਫੈਸਰ ਮੋਹਨ ਸਿੰਘ ਬਹੁਤ ਵੱਡੇ ਕਵੀ ਸਾਡੇ ਸੀ, ਉਹਨਾਂ ਨੇ ਸੁਣਾਈ ਸੀ। ਅਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਪ੍ਰੋਫੈਸਰ ਕੁਛ ਕਵਿਤਾ 'ਚੋਂ ਬਚਦਾ ਵੀ ਆ, ਅਤੇ ਉਹ ਹੱਸ ਪਏ, ਕਹਿਣ ਲੱਗੇ ਮੈਂ ਤੈਨੂੰ ਇੱਕ ਟਾਂਗੇ ਵਾਲੇ ਦੀ ਗੱਲ ਸੁਣਾਉਣਾ। ਉਹ ਤੋਂ ਅੱਗੇ ਤੁਰ ਪਏ ਉਹ, ਅਤੇ ਕਹਿੰਦੇ ਵੀ ਇੱਕ ਟਾਂਗੇ ਵਾਲਾ ਸੀ ਉਹਦੇ ਕੋਲ, ਉਹਨੂੰ ਕਿਸੇ ਨੇ ਪੁੱਛਿਆ ਵੀ ਤੈਨੂੰ ਕਿੰਨੇ ਕੁ ਪੈਸੇ ਵੱਜਦੇ? ਕਹਿੰਦਾ ਇੱਦਾਂ ਆ ਗੱਲ ਵੀ ਇੰਨਾ ਕੁ ਮੈਨੂੰ ਪੈਸੇ ਮਿਲਦੇ ਆ, ਕੁਝ ਮੈਂ ਘੋੜੇ ਨੂੰ ਦਾਣਾ ਚਾਰ ਦਿਨਾਂ ਕੁਛ ਕਹਿੰਦਾ ਮੈਂ ਰਿਪੇਅਰ, ਬਾਕੀ ਮੈਂ ਸ਼ੌਕੀਨ ਬੰਦਾ, ਮੈਂ ਥੋੜ੍ਹਾ ਪੱਗ ਨੂੰ ਮਾਲ ਲਗਾਉਣ 'ਚ, ਰੰਗ ਲਾਉਣ 'ਚ, ਆਪਣੇ ਟਾਂਗੇ ਨੂੰ ਸੋਹਣਾ ਬਣਾਉਣ 'ਚ ਖਰਚ ਕਰਦਾ, ਅਤੇ ਕਹਿੰਦਾ ਤੈਨੂੰ ਕੀ ਬਚਦਾ? ਕਹਿੰਦਾ ਮੈਨੂੰ ਬਸ ਝੂਟੇ ਬਚਦੇ ਆ। ਸੋ ਕਵੀਆਂ ਨੂੰ ਬਚਦਾ ਹੁੰਦਾ ਪਿਆਰ, ਉਹਨਾਂ ਨੂੰ ਜਿਹੜੀ ਦਾਦ ਮਿਲਦੀ ਆ, ਜਿਹੜੀ ਉਹਨਾਂ ਨੂੰ ਪਿਆਰ ਮਿਲਦਾ, ਉਹੀ ਉਹਨਾਂ ਦੇ ਝੂਟੇ ਹੁੰਦੇ ਆ। ਸੋ ਇਹ ਪ੍ਰੈਸ ਸਾਹਿਬ ਦੀ ਗੱਲ,
ਖੂਬਸੂਰਤ ਗੱਲ,
ਇਹ ਹਮੇਸ਼ਾ ਮੇਰੇ ਲਈ ਬੜੀ ਜਾਣੀ ਸਾਰੇ ਕਵੀਆਂ ਲਈ ਸ਼ਾਇਦ ਚਾਹੀਦੀ ਆ ਕਿ ਕਵਿਤਾ ਨੂੰ ਰੁਜ਼ਗਾਰ ਨਾਲ, ਚਲੋ ਜਿਹੜੇ ਜਿੱਦਾਂ ਬਹੁਤ ਅੰਗਰੇਜ਼ੀ ਜ਼ਬਾਨ ਦਾ ਕੋਈ ਲੇਖਕ ਹੈ ਜਾਂ ਐਸੀਆਂ ਜ਼ਬਾਨਾਂ ਹੈਗੀਆਂ ਮੈਂ ਜਿੱਥੇ ਲੇਖਕ ਇੱਕ ਕਿਤਾਬ ਲਿਖ ਕੇ ਫਿਰ ਸਾਰੀ ਉਮਰ ਉਹਨਾਂ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਕਿ, ਲੇਕਿਨ ਸਾਡੀਆਂ ਜ਼ਬਾਨਾਂ 'ਚ ਅਜੇ ਪਿਰਤ ਨਹੀਂ ਪਈ। ਔਰ ਸਾਡੇ ਲੋਕਾਂ ਨੂੰ ਵੀ ਜਿੱਦਾਂ ਮੈਂ ਕਹਿੰਦਾ ਵੀ ਟੈਗੋਰ ਬੰਗਾਲ 'ਚ ਪੈਦਾ ਹੋਇਆ ਅਤੇ ਟੈਗੋਰ ਨੂੰ ਟੈਗੋਰ ਬਣਾਉਣ 'ਚ ਬੰਗਾਲੀਆਂ ਦਾ ਵੀ ਬਹੁਤ ਵੱਡਾ ਹੱਥ ਸੀ ਕਿ ਕਿਉਂਕਿ ਬੰਗਾਲੀਆਂ ਨੇ ਆ ਕਿ ਉਹਨੇ ਵਿਆਹਾਂ 'ਤੇ ਵੀ ਕਿਤਾਬਾਂ ਤੋਹਫੇ 'ਤੇ ਦੇਣੀਆਂ, ਜਨਮ ਦਿਨ 'ਤੇ ਵੀ ਕਿਤਾਬਾਂ ਤੋਹਫੇ 'ਚ ਦੇਣੀਆਂ, ਜੇ ਕੋਈ ਦੀਵਾਲੀ ਦਾ ਤਿਉਹਾਰ ਆਇਆ ਤਾਂ ਵੀ ਕਿਤਾਬਾਂ ਤੋਹਫੇ 'ਚ ਦੇਣੀਆਂ। ਤੋ ਉਹਨਾਂ ਗੱਲਾਂ ਨਾਲ ਉਹਨਾਂ 'ਚ ਇੱਕ ਕਿਤਾਬਾਂ ਦਾ, ਕਿਤਾਬ ਸੱਭਿਆਚਾਰ ਪੈਦਾ ਹੋਇਆ, ਸਾਹਿਤ ਪ੍ਰਤੀ ਪਿਆਰ ਪੈਦਾ ਹੋਇਆ। ਸੋ ਉਸ ਗੱਲ ਨਾਲ ਵੀ ਜਿਹੜੀ ਕਿਸੇ ਭਾਸ਼ਾ ਨੂੰ ਅਤੇ ਕਿਸੇ ਭਾਸ਼ਾ ਦੇ ਕਵੀਆਂ ਲੇਖਕਾਂ ਨੂੰ ਇੱਕ ਤਰ੍ਹਾਂ ਦਾ ਉਤਸ਼ਾਹ ਮਿਲਦਾ। ਸੋ ਉਹ 'ਚ ਸਾਡੇ ਲੋਕਾਂ ਦਾ ਵੀ ਬਹੁਤ ਹਿੱਸਾ ਹੁੰਦਾ ਕਿਸੇ ਕਵੀ ਨੂੰ ਵੱਡਾ ਬਣਾਉਣ ਵਿੱਚ, ਜਾਂ ਉਸ ਧਰਤੀ 'ਤੇ ਇੱਕ ਕਵੀਆਂ ਦੀ, ਲਿਖਾਰੀਆਂ ਦੀ, ਸਾਹਿਤਕਾਰਾਂ ਦੀ ਬਣਾਉਣ ਲਈ, ਸਮਝ ਲਓ ਕਿ ਉਹਨਾਂ ਨੂੰ ਇੱਕ ਬਿੰਬ ਬਣਾਉਣ ਲਈ ਉਹਨਾਂ ਦਾ ਹੱਥ ਹੁੰਦਾ।
ਇੱਕ ਸ਼ੇਰ ਜਾਂ ਕੋਈ ਸ਼ਬਦ ਜਿਵੇਂ ਹੁੰਦਾ ਨਾ, ਬੱਦਲਾਂ 'ਚੋਂ ਧੁੱਪ ਵਰਗੀ ਰਸ਼ਮ, ਉਹੋ ਜਿਹੀ ਕੋਈ ਕਵਿਤਾ ਦੇ ਬੋਲ ਜਾਂਦੀ ਵਾਰ ਦੇ?
ਮੈਂ ਤੁਹਾਨੂੰ ਇੱਕ ਬਸ ਮੈਂ ਗਾਉਣਾ ਜਿਹੜਾ
ਤਰੰਨਮ ਛੋਵੇ ਤਾਂ ਬੜੀ ਮਿਹਰਬਾਨੀ ਫਤ ਸਾਹਿਬ।
ਜਗਾ ਦੇ ਮੋਮ ਬੱਤੀਆਂ, ਉੱਠ ਜਗਾ ਦੇ ਮੋਮ ਬੱਤੀਆਂ, ਨੇਰ ਨਾ ਸਮਝੇ ਕੇ ਚਾਨਣ ਡਰ ਗਿਆ ਹੈ, ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ, ਬਾਲ ਜੋਤਾਂ ਆਸ ਭਰੀਆਂ ਮਾਣ ਮੱਤੀਆਂ, ਉੱਠ ਜਗਾ ਦੇ ਮੋਮ ਬੱਤੀਆਂ, ਤੂੰ ਜਗਾ ਦੇ ਮੋਮ ਬੱਤੀਆਂ।
ਜੀ ਬਹੁਤ ਮਿਹਰਬਾਨੀ ਪਾਤ ਸਾਹਿਬ, ਗਿਆਨ ਦਾ ਚਾਨਣ ਹੋਵੇ, ਪੰਜਾਬੀ ਜ਼ਬਾਨ ਦੀ ਇੱਦਾਂ ਹੀ ਚੜ੍ਹਦੀ ਕਲਾ ਹੋਵੇ, ਇਸੇ ਆਸ ਅਰਦਾਸ ਨਾਲ ਬਹੁਤ ਬਹੁਤ ਧੰਨਵਾਦ ਤੁਸੀਂ ਸਟੂਡੀਓ ਆਏ, ਮੁੜ ਮੁੜ ਆਇਓ।
ਬਹੁਤ ਸ਼ੁਕਰੀਆ ਪ੍ਰੀਤਿੰਦਰ, ਔਰ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਔਰ ਮੋਹ ਭਰੀਆਂ ਦੁਆਵਾਂ
ਜੀ। ਅਤੇ ਇੱਥੇ ਸੁਣਨ ਵਾਲਿਆਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਸ਼ਨੀਵਾਰ ਨੂੰ ਉਹ ਰੂਬਰੂ ਹੋਣਗੇ ਊਰਜਾ ਫਾਊਂਡੇਸ਼ਨ ਵੱਲੋਂ ਇੱਕ ਖੂਬਸੂਰਤ ਪ੍ਰੋਗਰਾਮ ਉਲੀਕਿਆ ਗਿਆ ਮੈਲਬਰਨ 'ਚ, ਉਸ ਸਿਲਸਿਲੇ 'ਚ ਅਜੀਤ ਚੌਹਾਨ ਅਤੇ ਜਜਬੀਰ ਸਟੂਡੀਓ ਆਏ ਨੇ। ਤੁਹਾਡੀ ਬਹੁਤ ਬਹੁਤ ਮਿਹਰਬਾਨੀ ਪਤ ਸਾਹਿਬ ਨੂੰ ਇੱਥੇ ਲੈ ਕੇ ਆਉਣ ਲਈ, ਅਤੇ ਅੱਜ ਦੀ ਰਾਤ ਲਈ ਇੰਨਾ ਹੀ। ਬਹੁਤ ਬਹੁਤ ਧੰਨਵਾਦ ਸੁਣਨ ਵਾਲਿਆਂ ਨੂੰ।
SBS, 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 SB